अमरदास गुर हिरदत्यामो हिरदत्यामो श्री गुरु रामदास गुण गामो श्री अर्जन विघ्नन के नाशक विघ्नन के नाशक श्री हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम कृपाला परम कृपाला श्री गुरु गोबिंद सिंह विशाला तरों तरा पर पुन पुन सीसा
पुन पुन सीसा
बंद हो बार बार
जगदी
जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग एकंकारा सतगुरु तेह प्रसाद सच हो वाहे गुरु जी की फतेह विघ्न विनाशन सोए तन तन सच्चे पातशाह गरीब नवाज अंतर जामी दीन दुनिया दे मालक सर्व शक्तिमान मेहरवान दीन दयाल कृपाल अंतर जामी पूरन पार ब्रह्म परमेश्वर वाहेगुरु अकाल पुरख स्वरूप सच्चे पातशाह दासां गरीबां दी सदा ही इज्जत पत रखण वाले मेहरां करन वाले बख्शिशां करन वाले सच्चे पातशाह दीन दयाल कृपाल सच्चे पातशाह मुकत भुगत जुगत दे दाते सच्चे पातशाह तन तन अंतर जामी सच्चे पातशाह जी महाराज धन धन श्री गुरु ग्रंथ साहिब जी महाराज बड़े ही प्रेम दे नाल उचारण करो जी आप जितने भी सुभायमान हो सारी संगत दो में हाथ जोड़ के उचारण करो धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
सच्चे पातशाह महाराज जी की हजूरी विच सज के आप जी सच्चे पातशाह जी की पवित्र गुरबाणी दा अमृतमई रसमई कीर्तन सरवण कर रहे सी आओ सारी संगत दास दी ते अपनी हाजरी हजूर सच्चे पातशाह जी दे चरणा विच लवाओ जी दोवें हाथ जोड़ के गज के फतेह बुलाओ जी वाहिगुरु जी का खालसा वाहिगुरु जी की फतेह मेरी पीरी दे मालक सच्चे पातशाह दीन दुनी दा पातशाह 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 अडोला धन सतगुरु श्री गुरु हरगोबिंद साहब सच्चे पातशाह महाराज जी दा पवित्र इतिहास आप समूह संगत बड़े ही प्रेम दे नाल सरवण कर रहे हो संगत जी गुरु घर विच किसी भी वस्तु की कमी नहीं है साचे साहिबा क्या नहीं घर तेरा है सब कुछ है गुरु घर विच सब कुछ है आम तौर ते कहने भी गुरु घर विच बहुत कुछ है गुरमुखो बहुत कुछ नहीं गुरु घर विच सब कुछ है कज के आखो वाहे गुरु ਤੁਸਾਂ ਸੁਣਿਆ ਉਹ ਸਿੱਖ ਸੌਦਾਗਰ ਬੜੀਆਂ ਕੀਮਤੀ ਵਸਤੂਆਂ ਸੱਚੇ ਪਾਤਸ਼ਾਹ ਜੀ ਦੇ ਕੋਲ ਲੈ ਕੇ ਆਇਆ ਜੀ, ਬੜੀਆਂ ਕੀਮਤੀ ਵਸਤੂਆਂ, ਜਿਨ੍ਹਾਂ ਵਿੱਚੋਂ ਘੋੜਾ ਜਿਹੜਾ ਸੀ ਉਹ 1,00,000 ਰੁਪਏ ਦਾ ਸੀਗਾ ਜੀ, ਔਰ ਹੋਰ ਕੀਮਤੀ ਵਸਤੂਆਂ ਉਹ ਲੈ ਕੇ ਆਇਆ। ਅਤੇ ਸੰਗਤ ਜੀ, ਗੁਰੂ ਸਾਹਿਬ ਨੇ ਉਹ ਵਸਤੂਆਂ ਪ੍ਰਵਾਨ ਕੀਤੀਆਂ। ਮਹਾਰਾਜ ਸੱਚੇ ਪਾਤਸ਼ਾਹ ਉਸ ਸੌਦਾਗਰ ਨੂੰ ਕਹਿੰਦੇ, ਭਾਈ ਸੌਦਾਗਰ ਅਸੀਂ ਤੇਰੇ 'ਤੇ ਬਹੁਤ ਖੁਸ਼ ਹਾਂ। ਕਹਿਣ ਲੱਗੇ ਮਹਾਰਾਜ, ਕਹਿਣ ਲੱਗੇ ਪਤਾ ਕਿਉਂ, ਤੂੰ ਨਿਯਮ ਦੇ ਨਾਲ ਗੁਰੂ ਘਰ ਦਾ ਦਸਵੰਧ ਕੱਢਿਆ ਹੈ। ਗੱਜ ਕੇ ਆਖੋ ਵਾਹਿਗੁਰੂ। ਤੂੰ ਨਿਯਮ ਦੇ ਨਾਲ ਗੁਰੂ ਘਰ ਦਾ ਦਸਵੰਧ ਕੱਢਿਆ, ਅਸੀਂ ਤੇਰੇ 'ਤੇ ਬਹੁਤ ਖੁਸ਼ ਹਾਂ। ਤੂੰ ਬੜੀਆਂ ਕੀਮਤੀ ਵਸਤੂਆਂ ਸਾਡੇ ਵਾਸਤੇ ਲੈ ਕੇ ਆਇਆ, ਦੱਸ ਕੀ ਮੰਗ, ਕੀ ਮੰਗਣਾ? ਤੂੰ ਕਹਿਣ ਲੱਗੇ, ਤੂੰ ਜੋ ਮੰਗੇਗਾ ਤੈਨੂੰ ਅਸੀਂ ਦਿਆਂਗੇ। ਅਤੇ ਸੰਗਤ ਜੀ, ਉਹਨੇ ਹੱਥ ਜੋੜ ਕੇ ਆਖਿਆ, ਸੱਚੇ ਪਾਤਸ਼ਾਹ ਤੁਹਾਡਾ ਦਿੱਤਾ ਸਾਰਾ ਕੁਝ ਮੇਰੇ ਕੋਲ ਪਹਿਲਾਂ ਹੀ ਹੈ। ਗੱਜ ਕੇ ਆਖੋ ਵਾਹਿਗੁਰੂ। ਇਹ ਵੀ ਸੰਗਤ ਜੀ, ਰੱਬ ਹੀ ਬੰਦੇ ਨੂੰ ਸੰਤੋਖ ਦੇਵੇ, ਗੁਰੂ ਪਰਮੇਸ਼ਰ ਹੀ ਬੰਦੇ ਨੂੰ ਸੰਤੋਖ ਦੇਵੇ, ਨਹੀਂ ਤੇ ਬੜੇ ਬੜੇ ਕਰੋੜਾਂ ਪਤੀ ਵੀ ਇੱਕੋ ਹੀ ਮੰਗ ਮੰਗਣ ਦੇ ਜੀ, ਪੈਸਾ ਮਿਲ ਜੇ। ਹਾਂਜੀ, ਬੜੇ ਬੜੇ ਧਾਰਮਿਕ ਪੁਰਸ਼ ਤੇ ਬੜੇ ਬੜੇ ਬਾਹਰ ਵਾਲੇ ਪੁਰਸ਼ ਇਸੇ ਹੋੜ ਵਿੱਚ ਲੱਗੇ ਜੀ, ਪਰਾਇਆ ਹੱਕ ਮਾਰਨ ਲੱਗੇ ਆ ਵੀ ਫਿਰ ਉਹਨਾਂ ਨੂੰ ਕੁਝ ਬਹੁਤਾ ਬੁਰਾ ਮਹਿਸੂਸ ਨਹੀਂ ਹੁੰਦਾ ਜੀ, ਉਹਨਾਂ ਵਾਸਤੇ ਆਮ ਜੀ ਗੱਲ ਬਣ ਜਾਂਦੀ ਜੀ। ਗੁਰੂ ਸਾਹਿਬ ਕਿਤੇ ਸੰਤੋਖ ਦੇ ਦੇਣ, ਗੁਰੂ ਸਾਹਿਬ ਕਿਤੇ ਬਖਸ਼ਿਸ਼ ਕਰਕੇ ਅੰਦਰ ਸਬਰ ਦੀ ਦਾਤ ਦੇ ਦੇਣ, ਫਿਰ ਬੰਦਾ ਹੱਥ ਜੋੜ ਕੇ ਕਹਿੰਦਾ ਵੀ ਮੈਨੂੰ ਕੁਝ ਨਹੀਂ ਚਾਹੀਦਾ। ਹਾਂਜੀ, ਜਿੰਨਾ ਚਿਰ ਤੱਕ ਸਬਰ ਨਹੀਂ ਹੈ ਬੰਦਾ ਮੰਗਦਾ ਹੀ ਰਹਿੰਦਾ, ਮੰਗਦਾ ਹੀ ਰਹਿੰਦਾ। ਤੁਹਾਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ, ਬਿਨਾਂ ਸੰਤੋਖ ਨਹੀਂ ਕੋਊ ਰਾਜਾ। ਗੱਜ ਕੇ ਆਖੋ ਵਾਹਿਗੁਰੂ। ਇਸ ਸੰਸਾਰ ਵਿੱਚ ਬਿਨਾਂ ਸੰਤੋਖ ਤੋਂ ਕੋਈ ਬੰਦਾ ਵੀ ਨਹੀਂ ਰੱਜ ਸਕਦਾ ਜੀ, ਲੱਖ ਯਤਨ ਕਰੇ ਸੰਤੋਖ ਨਹੀਂ ਹੈਗਾ ਤੇ ਰੱਜ ਨਹੀਂ ਸਕਦਾ। ਮਾਫ ਕਰਿਓ, ਰਾਜੇ ਵੀ ਭੁੱਖੇ ਹੀ ਨੇ ਜੀ, ਜੇ ਸੰਤੋਖ ਨਹੀਂ ਨਾ ਹੈਗਾ ਤੇ ਰਾਜੇ ਵੀ ਭੁੱਖੇ ਨੇ, ਤੇ ਜੇ ਸੰਤੋਖ ਹੈ ਤੇ ਆਮ ਭਿਖਾਰੀ ਵੀ ਰਾਜਾ ਜੀ। ਰਾਜੇ ਦਾ ਅਰਥ ਹੁੰਦਾ ਜਿਹੜਾ ਰੱਜ ਗਿਆ ਜੀ, ਉਹਨੂੰ ਕਹਿੰਦੇ ਵੀ ਇਹ ਰਾਜਾ ਹੈ, ਇਹ ਰੱਜ ਚੁੱਕਾ ਜੀ। ਤੇ ਹੋ ਸਕਦਾ ਝੁੱਗੀ 'ਚ ਬੈਠਾ ਹੋਵੇ ਬੰਦਾ, ਰੱਬ ਉਹਨੂੰ ਸੰਤੋਖ ਦੇ ਦੇ। ਗੱਜ ਕੇ ਆਖੋ ਵਾਹਿਗੁਰੂ। ਉਹ ਆਖੇ ਵੀ ਮੈਨੂੰ ਕੁਝ ਚਾਹੀਦਾ ਹੀ ਨਹੀਂ ਹੈ, ਇਹਦੇ ਕੋਲ ਸੰਤੋਖ ਦੀ ਵੀ ਦਾਤ ਹੈ। ਇਹਨੇ ਆਖਿਆ, ਸੱਚੇ ਪਾਤਸ਼ਾਹ ਮੈਨੂੰ ਕੁਝ ਵੀ ਨਹੀਂ ਚਾਹੀਦਾ, ਤੁਹਾਡੀ ਕਿਰਪਾ ਚਾਹੀਦੀ। ਜੇ ਤੁਸੀਂ ਤਰੁੱਠੇ ਹੋ ਨਾ, ਇੱਕ ਕਿਰਪਾ ਕਰੋ ਹੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਤੁਹਾਡਾ ਪ੍ਰੇਮ ਮੇਰੇ ਹਿਰਦੇ ਵਿੱਚ ਵਸ ਜੇ ਮਹਾਰਾਜ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਗੁਰੂ ਸਾਹਿਬ ਜੀ ਦਾ ਜਿਹੜਾ ਪ੍ਰੇਮ ਹੈ ਉਹ ਬੜੀ ਵੱਡੀ ਗੱਲ ਹੈ। ਪ੍ਰੇਮ ਵਾਲਿਆਂ ਦੀਆਂ ਨਿਸ਼ਾਨੀਆਂ ਅੱਗੇ ਜਾ ਕੇ ਭਾਈ ਸੰਤੋਖ ਸਿੰਘ ਜੀ ਨੇ ਲਿਖੀਆਂ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਉਹਨੇ ਅਰਦਾਸ ਕੀਤੀ, ਹੇ ਗੁਰੂ ਹਰਗੋਬਿੰਦ ਸਾਹਿਬ ਮੈਨੂੰ 8 ਪੈਰ ਤੁਹਾਡੇ ਹੀ ਦਰਸ਼ਨ ਹੋਣ। ਹਾਂਜੀ, ਸਰੀਰ ਕਰਕੇ ਤੇ 8 ਪੈਰ ਦਰਸ਼ਨ ਕਰਨੇ ਔਖੇ ਨੇ, ਸੱਚੇ ਪਾਤਸ਼ਾਹ ਮੇਰੀ ਸੁਰਤ ਵਿੱਚ ਤੁਹਾਡੇ ਦਰਸ਼ਨ ਵਸ ਜਾਣ। ਸੱਚੇ ਪਾਤਸ਼ਾਹ ਹਰ ਵਕਤ ਜੀਭ ਤੋਂ ਮੈਂ ਤੁਹਾਡਾ ਨਾਮ ਜਪਦਾ ਰਵਾਂ, ਇਹ ਮੇਰੇ 'ਤੇ ਤੁਸੀਂ ਕਿਰਪਾ ਕਰੋ। ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬੜੀ ਕਿਰਪਾ ਵਿੱਚ ਆਏ। ਔਰ ਉਸ ਸਿੱਖ ਨੇ ਇਹ ਵੀ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਮੇਰਾ ਜਨਮ ਹੋਵੇ ਵੀ ਕਿਤੇ ਤਾਂ ਮਹਾਰਾਜ ਜਿਹੜਾ ਮਰਜ਼ੀ ਜਨਮ ਲਵਾਂ, ਤੁਹਾਡਾ ਸਿੱਖ ਬਣ ਕੇ ਤੁਹਾਡੇ ਗੁਣ ਗਾਉਂਦਾ ਰਵਾਂ। ਅੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਮੈਂ ਬਹੁਤ ਵਾਰ ਬੇਨਤੀ ਕੀਤੀ, ਗੁਣ ਗਾਇਆ ਕਰੋ, ਗੁਰੂ ਸਾਹਿਬ ਦੇ ਗੁਣ ਗਾਇਆ ਕਰੋ। ਗੁਣ ਗਾਉਣ ਵਾਲਿਆਂ ਨੂੰ ਕੋਈ ਘਾਟਾ ਨਹੀਂ ਹੈਗਾ ਜੀ, ਗੁਣ ਗਾਉਣ ਵਾਲਿਆਂ ਨੂੰ ਕਿਸੇ ਪ੍ਰਕਾਰ ਦਾ ਵੀ ਘਾਟਾ ਨਹੀਂ ਹੈਗਾ। ਗੱਜ ਕੇ ਆਖੋ ਵਾਹਿਗੁਰੂ। ਕੱਲ੍ਹ ਮੈਨੂੰ ਕਿਸੇ ਨੇ ਇੰਗਲੈਂਡ ਤੋਂ ਫੋਨ ਕੀਤਾ, ਉਹ ਕਹਿੰਦੇ ਵੀ ਅਸੀਂ 6 ਮਹੀਨੇ ਹੋ ਗਏ ਆ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਹ ਕਥਾ ਸੁਣਦੇ ਹਾਂ, ਅਤੇ ਉਹਨਾਂ ਦੀ ਕਿਸੇ ਵਿੱਚ ਪਰਿਵਾਰ ਦੇ ਜੀ ਨੂੰ ਕੈਂਸਰ ਸੀਗਾ ਜੀ। ਹਾਂਜੀ, ਡਾਕਟਰਾਂ ਨੇ ਚੈੱਕ ਕੀਤੀ ਜੀ, ਕੈਂਸਰ ਪੂਰੀ ਹੈ। ਅਤੇ ਗੁਰਮੁਖੋ, ਹੁਣ 10 ਦਿਨਾਂ ਬਾਅਦ ਫਿਰ ਜਦੋਂ ਚੈੱਕ ਹੋਣਾ ਸੀ, ਉਹ ਲੜਕੀ ਬੀਬੀ ਜੀ ਨੂੰ ਸੀ, ਉਹ ਇੱਕੋ ਹੀ ਗੱਲ ਬੋਲਦੀ ਗਈ, ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ। ਤੇ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ, ਵੇਖੋ ਇਹ ਵੀ ਗੁਣ ਗਾਉਣੇ ਹੀ ਨੇ। ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਬਾਰ ਬਾਰ ਕਹਿਣਾ ਨਾ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਇਹ ਵੀ ਗੁਣ ਗਾਉਣੇ ਹੀ ਨੇ। ਕਹਿਣ ਲੱਗੇ 10 ਦਿਨਾਂ ਬਾਅਦ ਜਦੋਂ ਰਿਪੋਰਟ ਆਈ ਤੇ ਡਾਕਟਰ ਵੇਖ ਕੇ ਹੈਰਾਨ ਹੋ ਗਏ, ਬਿਲਕੁਲ ਕੈਂਸਰ ਨਹੀਂ ਸੀ ਹੈਗੀ ਰਿਪੋਰਟ ਵਿੱਚ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਮੇਰੇ ਵਰਗਾ ਬੰਦਾ ਛੋਟੇ ਜਿਹੇ ਰੋਗ ਤੋਂ ਡਰ ਜਾਂਦਾ ਜੀ। ਹਾਂਜੀ, ਤੇ ਤੁਸੀਂ ਵੇਖੋ ਕਿੱਡੀ ਵੱਡੀ ਬਖਸ਼ਿਸ਼ ਹੋ ਜਾਂਦੀ। ਗੁਣ ਗਾਉਣ ਵਾਲਿਆਂ ਨੂੰ ਸਭ ਕੁਝ ਹੀ ਮਿਲਦਾ ਜੀ। ਹਾਂਜੀ, ਤੇ ਗੁਰਬਾਣੀ ਵਿੱਚ ਵੀ ਆਉਂਦਾ ਜੀ, ਗੁਣ ਗਾਵਾਂ ਨਿਤ ਤੇਰੇ। ਹਾਂਜੀ, ਸੱਚੇ ਪਾਤਸ਼ਾਹ ਮਹਾਰਾਜ ਨੂੰ ਉਹ ਸਿੱਖ ਕਹਿਣ ਲੱਗਾ, ਮਹਾਰਾਜ ਮੈਂ ਤੁਹਾਡੇ ਗੁਣ ਗਾਵਾਂ, ਜਿਸ ਜਨਮ ਝੋਵਾਂ ਸਿੱਖ ਬਣ ਕੇ ਤੁਹਾਡੇ ਗੁਣ ਗਾਉਂਦਾ ਰਵਾਂ, ਮੇਰੇ 'ਤੇ ਐਸੀ ਕਿਰਪਾ ਕਰੋ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਭਾਈ ਅੱਜ ਤੋਂ ਬਾਅਦ ਤੇਰਾ ਜਨਮ ਮਰਨ ਖਤਮ ਹੋ ਗਿਆ। ਕਹਿਣ ਲੱਗੇ, ਹੁਣ ਨਾ ਅੱਗੇ ਤੈਨੂੰ ਜੰਮਣਾ ਹੀ ਪਏਗਾ ਅਤੇ ਨਾ ਹੀ ਮਰਨਾ ਪਏਗਾ। ਸੰਗਤ ਜੀ, ਜਿੰਨਾ ਵੱਡਾ ਜੰਮਣ ਅਤੇ ਮਰਨ ਦਾ ਚੱਕਰ ਹੈ, ਸੋਚ ਸੋਚ ਹੀ ਬੰਦੇ ਦੇ ਕੰਨਾਂ ਨੂੰ ਹੱਥ ਲੱਗ ਜਾਂਦੇ ਜੀ। ਅੱਜ ਕੇ ਆਖੋ ਵਾਹਿਗੁਰੂ। ਕਦੀ ਧਿਆਨ ਨਾਲ ਜੰਮਣ ਅਤੇ ਮਰਨ ਦਾ ਹੀ ਚੱਕਰ ਵੇਖ ਲਿਓ, ਇੰਨੀਆਂ ਜੂਨਾਂ ਕਈ ਕੁਛ ਜੀ, ਸੋਚ ਸੋਚ ਬੰਦੇ ਦੇ ਕੰਨਾਂ ਨੂੰ ਹੱਥ ਲੱਗ ਜਾਣਗੇ ਜੀ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਤੇਰਾ ਜਨਮ ਮਰਨ ਕੱਟ ਦਿੱਤਾ। ਕਹਿਣ ਲੱਗੇ, ਤੇ ਗੁਰਮੁਖੋ ਆਪ ਜੀ ਨੇ ਸੁਣਿਆ, ਉਹ ਸਿੱਖ ਤੇ ਨਿਹਾਲ ਹੋ ਕੇ ਚਲੇ ਗਿਆ। ਗੁਰੂ ਸਾਹਿਬ ਬਾਜ ਵੇਖਣ ਲੱਗ ਪਏ ਜੀ। ਜਦੋਂ ਬਾਜ ਵੇਖਿਆ, ਬਾਬਾ ਗੁਰਦਿੱਤਾ ਜੀ ਦੇ ਅੰਦਰ ਫੁਰਨਾ ਬਣਿਆ ਵੀ ਬਾਜ ਮੇਰੇ ਕੋਲ ਹੋਵੇ। ਮਹਾਰਾਜ ਨੇ ਉਸੇ ਵੇਲੇ ਦੇ ਦਿੱਤਾ। ਪੈਂਦੇ ਖਾਂ ਲੱਗ ਗਏ ਸੀਗਾ ਜੀ। ਪੈਂਦੇ ਖਾਂ ਨੇ ਘੋੜੇ ਦੀ ਮੰਗ ਰੱਖ ਲਈ ਵੀ ਜਿਹੜਾ ਘੋੜਾ ਆਇਆ ਨਾ ਗੁਰੂ ਸਾਹਿਬ ਕੋਲ, ਇਹ ਮੈਨੂੰ ਮਿਲ ਜੇ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਰੱਬ ਮਿਹਰ ਕਰੇ, ਸੱਚੇ ਪਾਤਸ਼ਾਹ ਮਿਹਰ ਕਰਨ, ਚੀਜ਼ਾਂ ਦਾ ਮੋਹ ਜਿਹੜਾ ਉਹ ਘੱਟ ਜੇ ਜੀ। ਹਾਂਜੀ, ਵਸਤੂਆਂ ਦਾ ਮੋਹ ਵੀ ਬਹੁਤ ਭਿਆਨਕ ਹੈ। ਇਹ ਨਹੀਂ ਵੀ ਅਸੀਂ ਕਹਿ ਰਹੇ ਤੇ ਸਾਨੂੰ ਨਹੀਂ ਹੈਗਾ, ਮੈਂ ਆਪਣੀ ਗੱਲ ਕਰਦਾ ਜੀ। ਵਸਤੂਆਂ ਦਾ ਮੋਹ ਵੀ ਬਹੁਤ ਭਿਆਨਕ ਹੁੰਦਾ। ਮੇਰੀ ਵਸਤੂ ਹੈ, ਦੂਜਾ ਬੰਦਾ ਨਾ ਹੱਥ ਲਾਵੇ, ਗੱਲ ਆ ਜਾਂਦੀ ਜੀ ਬੰਦੇ ਦੇ ਦਿਮਾਗ ਵਿੱਚ। ਹਾਂਜੀ, ਇਹ ਮੇਰੀ ਹੈ ਜੀ, ਵਸਤੂਆਂ ਦਾ ਮੋਹ। ਗੁਰੂ ਸਾਹਿਬ ਅੰਦਰ ਤੇ ਮੋਹ ਨਹੀਂ ਸੀ ਹੈਗਾ। ਮਹਾਰਾਜ ਨੇ ਘੋੜਾ ਵੀ ਦੇ ਦਿੱਤਾ, ਮਹਾਰਾਜ ਦਾ ਜਿਹੜਾ ਵਧੀਆ ਚੋਲਾ ਬਣਾ ਕੇ ਆਇਆ ਸੀ ਨਾ ਸਿੱਖ, ਮਹਾਰਾਜ ਨੇ ਚੋਲਾ ਵੀ ਦੇ ਦਿੱਤਾ। ਪੈਂਦੇ ਖਾਂ ਪਾ ਕੇ ਵਿਖਾ, ਪੈਂਦੇ ਖਾਂ ਨੇ ਪਾ ਕੇ ਵਿਖਾਇਆ, ਹੋਰ ਫੱਬਣ ਲੱਗ ਪਿਆ ਪੈਂਦੇ ਖਾਂ ਜੀ। ਤੇ ਸਤ ਸੰਗਤ ਜੀ, ਫਿਰ ਮਹਾਰਾਜ ਨੇ ਉਹ ਖੜਗ ਵੀ ਦੇ ਦਿੱਤੀ, ਮਹਾਰਾਜ ਨੇ ਉਹ ਪਿੱਛੇ ਢਾਲ ਲਾਉਣ ਵਾਲੀ ਵੀ ਦੇ ਦਿੱਤੀ। ਮਹਾਰਾਜ ਕਹਿੰਦੇ, ਪੈਂਦੇ ਖਾਂ ਜਦੋਂ ਤੂੰ ਸਾਡੇ ਕੋਲ ਆਵੇਂ, ਵਸਤੂਆਂ ਪਾ ਕੇ ਆਇਆ ਕਰ। ਗੱਜ ਕੇ ਆਖੋ ਵਾਹਿਗੁਰੂ। ਤੇ ਸੰਗਤ ਜੀ, ਪੈਂਦੇ ਖਾਂ ਨੂੰ ਇੱਥੇ ਮਾਣ ਹੋ ਗਿਆ ਜੀ। ਪੈਂਦੇ ਖਾਨ ਇਹ ਗੱਲ ਸੋਚਣ ਲੱਗਾ ਵੀ ਹਰੇ ਮੇਰੇ ਵਿੱਚ ਇਹੋ ਜਿਹੇ ਗੁਣ ਨੇ ਤੇ ਗੁਰੂ ਸਾਹਿਬ ਨੇ ਮੈਨੂੰ ਇਹ ਵਸਤੂਆਂ ਦਿੱਤੀਆਂ। ਅੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਇਹ ਵੀ ਭਰਮ ਹੀ ਹੈ। ਤਕਰੀਬਨ ਬੰਦਾ 100 ਵਿੱਚੋਂ 90% ਭਰਮ ਵਿੱਚ ਹੀ ਜਿਉਂਦਿਆ ਜੀ, ਹਰੇ ਮੈਂ ਕੁਛ ਹੈਗਾ, ਮੈਂ ਬਹੁਤ ਵੱਡਾ ਹੋ ਗਿਆ। ਪੈਂਦੇ ਖਾਂ ਇਹੋ ਭਰਮ ਵਿੱਚ ਰਹਿ ਰਿਹਾ ਜੀ ਵੀ ਮੈਂ ਵਾਕਈ ਬੜਾ ਵੱਡਾ ਹੋ ਗਿਆ, ਮੈਨੂੰ ਮੈਂ ਵੱਡਾ ਸੂਰਮਾ, ਗੁਰੂ ਸਾਹਿਬ ਨੇ ਮੇਰੇ ਕੋਲੋਂ ਕੰਮ ਲੈਣਾ ਗਾ ਜੰਗ ਵਿੱਚ, ਤਾਂ ਮੈਨੂੰ ਵਸਤੂਆਂ ਦੇਣ ਦੇ। ਗੁਰਮੁਖੋ, ਗੁਰੂ ਸਾਹਿਬ ਨੂੰ ਬੰਦੇ ਦੀ ਮੁਥਾਜੀ ਕਰਨ ਦੀ ਲੋੜ ਨਹੀਂ ਹੈਗੀ। ਸੱਚੇ ਪਾਤਸ਼ਾਹ ਤੇ ਕੀੜੀ ਤੇ ਹੱਥ ਰੱਖਣ ਤੇ ਉਹਨੂੰ ਸ਼ੇਰ ਬਣਾ ਦੇਣ ਜੀ। ਅੱਜ ਕੇ ਆਖੋ ਵਾਹਿਗੁਰੂ। ਹੱਥ ਰੱਖਣ ਦੀ ਵੀ ਲੋੜ ਨਹੀਂ ਹੈਗੀ ਜੀ, ਗੁਰੂ ਸਾਹਿਬ ਆਪਣੀ ਦ੍ਰਿਸ਼ਟੀ ਪਾ ਦੇਣ ਨਾ ਜੀ, ਤੇ ਕੀੜੀ ਵੀ ਸ਼ੇਰ ਬਣ ਜੇ ਜੀ। ਕਹਿਣ ਦਾ ਭਾਵ, ਬੜੇ ਤੋਂ ਬੜਾ ਡਰਪੋਕ ਬੰਦਾ ਉਹ ਵੀ ਬੜਾ ਵੱਡਾ ਸੂਰਮਾ ਬਣ ਜੇ, ਜੇ ਸੱਚੇ ਪਾਤਸ਼ਾਹ ਆਪਣੀ ਦ੍ਰਿਸ਼ਟੀ ਪਾ ਦੇਣ ਜੀ। ਸੋ ਪੈਂਦੇ ਖਾਂ ਹੁਣ ਘੋੜਾ ਵਿਖਾ ਰਿਹਾ ਸੱਚੇ ਪਾਤਸ਼ਾਹ ਨੂੰ, ਘੋੜਾ ਬੜਾ ਭੱਜੇ ਜੀ, ਬੜਾ ਭੱਜੇ। ਗੁਰੂ ਸਾਹਿਬ ਨੇ ਉਸ ਘੋੜੇ ਦਾ ਨਾਂ ਵਾਵਰੋਲਾ ਰੱਖਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਇਸ ਘੋੜੇ ਦਾ ਨਾਂ ਤੇ ਵਾਵਰੋਲਾ, ਭਾਈ ਵਾਵਰੋਲਾ। ਹਾਂਜੀ, ਪੈਂਦੇ ਖਾਂ ਸੱਚੇ ਪਾਤਸ਼ਾਹ ਦੇ ਕੋਲ ਆ ਗਿਆ। ਹੁਣ ਇੱਥੋਂ ਕਥਾ ਆਰੰਭ ਹੋ ਰਹੀ ਹੈ। ਸਾਰਿਆਂ ਨੂੰ ਪੈਂਦੇ ਖਾਂ ਨੇ ਵਿਖਾਇਆ, ਨਵਾਂ ਚੋਲਾ ਪਾਇਆ, ਪਿੱਛੇ ਢਾਲ ਸਜਾਈ, ਵਧੀਆ ਖੜਗ ਸਜਾਈ ਹੈ, ਨਵੇਂ ਘੋੜੇ ਤੇ ਬੈਠਾ ਜੀ। ਸਭ ਨੂੰ ਵਿਖਾ ਰਿਹਾ ਵੀ ਮੈਂ ਕਿੱਡਾ ਵੱਡਾ ਸੂਰਮਾ ਜੀ। ਸੰਗਤ ਜੀ ਕੰਨਾਂ ਨੂੰ ਹੱਥ ਲੱਗਦੇ, ਮੇਰੇ ਵਰਗੇ ਕਹਿਣ ਵਾਲੇ ਵੀ ਹੰਕਾਰ ਵਿੱਚ ਹੀ ਫਸੇ, ਹਉਮੇ 'ਚ ਹੀ ਫਸੇ ਜੀ। ਗੱਜ ਕੇ ਆਖੋ ਵਾਹਿਗੁਰੂ। ਅੱਤ ਦੇ ਨਿਕੰਮੇ ਬੰਦੇ ਜੀ, ਮੈਂ ਆਪਣੀ ਗੱਲ ਕਰਦਾ ਜੀ, ਅਤੇ ਸੰਗਤ ਜੀ ਕਹਿਣ ਵਾਲਾ ਵੀ ਹਉਮੇ ਵਿੱਚ ਆ ਜਾਂਦਾ ਜੀ। ਅਤੇ ਪੈਂਦੇ ਖਾਨ ਨੂੰ ਤਾਂ ਸਾਰੀਆਂ ਵਸਤੂਆਂ ਦੇ ਰਹੇ ਜੀ, ਅਤੇ ਪੈਂਦੇ ਖਾਨ ਅੰਦਰ ਕਿੰਨਾ ਆਇਆ ਹੋਏਗਾ। ਪੈਂਦੇ ਖਾਂ ਬੜੇ ਹੀ ਹੰਕਾਰ ਵਿੱਚ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਖਲੋ ਗਿਆ ਵੀ ਮੈਂ ਹਰੇ ਵਾਕਈ ਬੜਾ ਵੱਡਾ ਸੂਰਮਾ ਜੀ। ਹੁਣ ਇਹਦੇ ਤੋਂ ਅੱਗੇ ਕਥਾ ਆਰੰਭ ਹੋ ਰਹੀ ਹੈ, ਬੜੇ ਪ੍ਰੇਮ ਦੇ ਨਾਲ ਕਥਾ ਸੁਣੋ ਸਾਰੀ ਸੰਗਤ। ਧਰੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਧਿਆਨ, ਤੇ ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਬੜੇ ਪ੍ਰੇਮ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ
ਗੁਰੂ ਸਾਹਿਬ
ਜੀ ਰੱਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਜੀ, ਗੁਰ ਸਮੀਪ ਤਬ ਆਣ ਖਰੋਵਾ।
ਪੈਂਡੇ ਖਾਂ ਐ ਘੋੜਾ ਵਿਖਾ ਕੇ ਨਾ ਜੀ ਸਾਰਿਆਂ ਨੂੰ ਵੀ ਕਿਵੇਂ ਦੌੜਦਾ ਜੀ, ਚਾਰ ਪ੍ਰਕਾਰ ਦੀਆਂ ਚਾਲਾਂ ਵਿਖਾਈਆਂ ਜੀ ਉਹਨੇ, ਹੌਲੀ, ਉਹ ਤੋਂ ਥੋੜ੍ਹੀ ਤੇਜ਼, ਉਹ ਤੋਂ ਤੇਜ਼, ਫਿਰ ਉਹ ਤੋਂ ਤੇਜ਼ ਜੀ। ਹਾਂਜੀ, ਅਤੇ ਬੜੇ ਮਾਣ ਦੇ ਨਾਲ ਆ ਕੇ ਸੱਚੇ ਪਾਤਸ਼ਾਹ ਦੇ ਲਾਗੇ ਖਲੋ ਗਿਆ ਜੀ। ਹਾਂਜੀ,
ਦੇਖਤ ਸਭ ਕੇ ਆਨੰਦ ਹੋਵਾ,
ਅਤੇ ਸਾਰਿਆਂ ਨੂੰ ਵੇਖ ਵੇਖ ਕੇ ਨਾ ਵੀ ਸਾਰੇ ਮੈਨੂੰ ਵੇਖ ਰਹੇ ਨੇ, ਪੈਂਦੇ ਖਾਂ ਦੇ ਮਨ ਵਿੱਚ ਬੜਾ ਹੀ ਆਨੰਦ ਆਇਆ, ਬੜਾ ਹੀ ਆਨੰਦ ਆਇਆ ਵੀ ਇਹ ਤੇ ਬੜੀ ਵਧੀਆ ਗੱਲ ਹੋਈ ਅੱਜ। ਹਾਂਜੀ,
ਗੁਰਪ੍ਰਸੰਨ ਹੋਏ ਕਹਿਓ ਸੁਣਾਏ,
ਸੱਚੇ ਪਾਤਸ਼ਾਹ ਵੀ ਬੜੇ ਪ੍ਰਸੰਨ ਸਨ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਪੈਂਦੇ ਖਾਂ ਨੇ ਵਸਤੂਆਂ ਮੰਗੀਆਂ, ਚਲੋ ਦੇ ਦਿੱਤੀਆਂ ਜੀ, ਤੁਰਨਾ ਬਣਾਇਆ ਤੇ ਉਹਨੇ ਮਹਾਰਾਜ ਨੇ ਦੇ ਦਿੱਤਾ ਜੀ ਗੁਰੂ ਸਾਹਿਬ ਨੇ। ਗੁਰੂ ਸਾਹਿਬ ਖੁਸ਼ ਹੋ ਕੇ ਨਾ ਜੀ ਸਾਰੀਆਂ ਸੰਗਤਾਂ ਦੇ ਵਿੱਚ ਪੈਂਦੇ ਖਾਂ ਨੂੰ ਇਹ ਗੱਲ ਕਹਿਣ ਲੱਗੇ। ਹਾਂਜੀ,
ਸ੍ਰੀ ਗੁਰ ਦਿੱਤਾ ਪ੍ਰਾਤ ਸਦਾਏ।
ਮਹਾਰਾਜ ਕਹਿੰਦੇ ਪੈਂਦੇ ਖਾਂ ਸਵੇਰੇ ਗੁਰਦਿੱਤਾ ਜੀ ਜਿਹੜੇ ਨੇ ਉਹ ਸ਼ਿਕਾਰ ਤੇ ਜਾਣਗੇ। ਹਾਂਜੀ,
ਹਿਤ ਅਖੇਰ ਕੇ ਸੰਗ ਚੜੀ ਜੈ, ਬਾਜ ਬਿਹੰਗਣ ਪਰ ਪਰ ਖੀਜੈ।
ਪੈਂਦੇ ਖਾਂ ਸਵੇਰੇ ਬਾਬਾ ਜੀ, ਬਾਬਾ ਗੁਰਦਿੱਤਾ ਜੀ ਸ਼ਿਕਾਰ ਤੇ ਜਾਣਗੇ ਬਾਜ ਪਰਖਣ ਵਾਸਤੇ ਵੀ ਬਾਜ ਵਾਕੇ ਸਹੀ ਹੈ ਕਿ ਨਹੀਂ ਹੈਗਾ, ਤੇ ਤੂੰ ਆਪਣੇ ਘੋੜੇ ਤੇ ਨਾਲ ਜਾਣਾ। ਕਹਿਣ ਲੱਗੇ ਇਸੇ ਘੋੜੇ ਤੇ ਚੜ੍ਹ ਕੇ ਬਾਜ ਪਰਖਣ ਬਾਬਾ ਗੁਰਦਿੱਤਾ ਜੀ ਦੇ ਨਾਲ ਜਾਣਾ, ਚੰਗੀ ਤਰ੍ਹਾਂ ਬਾਜ ਨੂੰ ਪਰਖਣਾ। ਕਹਿਣ ਲੱਗੇ ਤੂੰ, ਹਾਂਜੀ,
ਅਬ ਤੂੰ ਸਦਨ ਜਾਹੋ ਸੁਖ ਪਾਏ,
ਤੇ ਹੁਣ ਪੈਂਦੇ ਖਾਂ ਤੂੰ ਘਰ ਜਾ। ਕਹਿਣ ਲੱਗੇ ਹੁਣ ਤੂੰ ਘਰ ਜਾ ਆਪਣੇ। ਹਾਂਜੀ,
ਹੋਰ ਅਰੂਢ ਸੰਗ ਸਦਾਏ,
ਸਵੇਰੇ ਇਸੇ ਘੋੜੇ ਤੇ ਚੜ ਕੇ ਆਉਣਾ, ਇਹੋ ਹੀ ਚੋਲਾ ਪਾ ਕੇ ਆਉਣਾ, ਇਹੋ ਢਾਲ ਤੇ ਇਹੋ ਹੀ ਖੜਗ ਸਜਾ ਕੇ ਆਉਣੀ ਹੈ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਪੰਜ ਵਸਤੂਆਂ ਦਿੱਤੀਆਂ ਜੀ ਸੱਚੇ ਪਾਤਸ਼ਾਹ ਨੇ ਉਹਨੂੰ, ਇਹੋ ਹੀ ਵਸਤੂਆਂ ਸਜਾ ਕੇ ਤੂੰ ਆਉਣੀਆਂ, ਹੁਣ ਜਾ ਤੇ ਸਵੇਰੇ ਆਈ। ਹਾਂਜੀ,
ਪੈਂਦੇ ਖਾਣ ਕਿਨ ਸੁਪਨ ਨਮੋ,
ਤੇ ਪੈਂਦੇ ਖਾਂ ਨੇ ਗੱਲ ਸੁਣ ਕੇ ਬੜਾ ਹੀ ਅੱਜ ਖੁਸ਼ ਸੀਗਾ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਜਿਸ ਦਿਨ ਬੰਦੇ ਦੀ ਮੰਗ ਪੂਰੀ ਹੋ ਜੇ ਬੰਦਾ ਬੜਾ ਹੀ ਖੁਸ਼ ਹੁੰਦਾ ਜੀ। ਪਰ ਸੰਗਤ ਜੀ, ਬੰਦੇ ਨੂੰ ਭੁਲੇਖਾ ਬੰਦਾ ਮੰਗਾਂ ਬੜੀਆਂ ਛੋਟੀਆਂ ਮੰਗਦਾ ਜੀ। ਹਾਂਜੀ, ਬੰਦਾ ਛੋਟੀ ਜਿਹੀ ਗੱਲ ਤੇ ਆ ਕੇ ਡਿੱਗ ਜਾਂਦਾ ਜੀ, ਤੇ ਗੁਰੂ ਸਾਹਿਬ ਤੇ ਸਮਰੱਥ ਨੇ ਦੇ ਦਿੰਦੇ ਜੀ। ਹਾਂਜੀ, ਪੈਂਦੇ ਖਾਂ ਬੜਾ ਹੀ ਖੁਸ਼, ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕ ਕੇ ਆਉਂਦੇ। ਹਾਂਜੀ,
ਹਰਖਤ ਗਮਨ ਕਰਿਓ ਤਹਿ ਸਮਾਂ,
ਤੇ ਗੁਰਮੁਖੋ ਖੁਸ਼ ਹੋ ਕੇ ਆਪਣੇ ਘਰ ਜਾਣ ਦੀ ਤਿਆਰੀ ਕਰਨ ਲੱਗ ਪਿਆ। ਹਾਂਜੀ,
ਗੁਰ ਕਿਰਪਾ ਲਹਿ ਗਰਬ ਵਧਾਇਓ, ਮੋ ਸਮ ਜਗ ਮੈਂ ਉੱਪਰ ਨਾ ਜਾਇਓ।
ਤੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਬੜੀ ਭਿਆਨਕ ਹੈ, ਬੜੀ ਭਿਆਨਕ ਹੈ, ਤੇ ਬਚਨਾ ਉਹਦੇ ਤੋਂ ਵੱਧ ਭਿਆਨਕ ਹੈ ਜੀ। ਹਉਮੈ ਤੇ ਭਿਆਨਕ ਹੈ ਹੀ ਹੈ, ਉਹਦੇ ਤੋਂ ਬਚਣਾ ਵੀ ਬੜਾ ਔਖਾ ਹੈਗਾ ਜੀ। ਪੈਂਦੇ ਖਾਂ ਹੁਣ ਘੋੜੇ ਤੇ ਚੜ੍ਹਨ ਲੱਗਾ ਜੀ। ਅੱਜ ਨਵਾਂ ਘੋੜਾ ਲੱਖ ਰੁਪਏ ਦਾ ਥੱਲੇ ਆ ਗਿਆ ਜੀ, ਤੇ ਪੈਂਦੇ ਖਾਂ ਬੜਾ ਹੀ ਖੁਸ਼, ਬੜਾ ਹੀ ਖੁਸ਼। ਤੇ ਗੁਰੂ ਸਾਹਿਬ ਨੇ ਤੇ ਇਹਦਾ ਫੁਰਨਾ ਜਾਣ ਕੇ ਕਿਰਪਾ ਕਰ ਦਿੱਤੀ ਜੀ, ਪਰ ਪੈਂਦੇ ਖਾਂ ਆਪਣਾ ਹੰਕਾਰ ਵਧਾ ਰਿਹਾ ਤੇ ਮਨ ਚ ਸੋਚਣ ਦਿਆ ਵੀ ਵਾਕੇ ਦੁਨੀਆ ਤੇ ਮੇਰੇ ਵਰਗਾ ਹੋਰ ਕੋਈ ਨੀ ਹੈਗਾ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ
ਸਾਰੀ ਦੁਨੀਆ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਦੀ ਹੈ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਚੋਲਾ ਮੈਨੂੰ ਦੇ ਦਿੱਤਾ ਜੀ। ਇਹ ਗੱਲ ਸੋਚ ਕੇ ਬੜਾ ਹੰਕਾਰ ਵਿੱਚ ਆ ਗਿਆ ਜੀ ਉਹ। ਤੇ ਗੁਰਮੁਖੋ ਤੁਸੀਂ ਸੁਣਿਆ ਭਾਈ ਰੂਪਾ ਜੀ ਦਾ ਜੀਵਨ ਜੀ, ਚੋਲਾ ਤੇ ਗੁਰੂ ਸਾਹਿਬ ਨੇ ਉਹਨੂੰ ਵੀ ਦਿੱਤਾ ਸੀ, ਇਹਨੂੰ ਤੇ ਨਵਾਂ ਦਿੱਤਾ ਨਾ ਜੀ ਭਾਈ ਰੂਪਾ ਜੀ ਨੂੰ, ਤੇ ਆਪਣੇ ਤਨ ਦਾ ਲਾ ਕੇ ਦਿੱਤਾ ਹੈਗਾ ਜੀ, ਤਨ ਦਾ ਲਾ ਕੇ। ਤੇ ਭਾਈ ਰੂਪਾ ਜੀ ਨੇ ਉਹ ਪਹਿਨਿਆ ਨਹੀਂ ਸੀ, ਉਹ ਸੀਸ ਤੇ ਰੱਖ ਲਿਆ ਸੀਗਾ। ਭਾਈ ਰੂਪਾ ਜੀ ਨੂੰ ਵੀ ਆਖਿਆ ਸੀਗਾ ਵੀ ਪਾ ਚੋਲਾ, ਪਰ ਭਾਈ ਰੂਪਾ ਜੀ ਨੇ ਸੀਸ ਤੇ ਰੱਖ ਕੇ ਆਖਿਆ ਸੀ ਸੱਚੇ ਪਾਤਸ਼ਾਹ ਮਾਲਕਾਂ ਦੇ ਵਸਤਰ ਨੌਕਰ ਨਹੀਂ ਪਾਉਂਦੇ, ਮਹਾਰਾਜ ਹੋਵੇ ਤੁਹਾਡਾ ਚੋਲਾ ਤੇ ਮੈਂ ਪਾਵਾਂ, ਐਸਾ ਨਹੀਂ ਹੋ ਸਕਦਾ। ਇਹਨੇ ਉਹ ਚੋਲਾ ਵੀ ਪਾਇਆ ਜੀ, ਤੇ ਬੜੇ ਹੰਕਾਰ ਵਿੱਚ ਗਿਆ ਵੀ ਮੇਰੇ ਵਰਗਾ ਹੈ ਹੀ ਦੂਜਾ ਕੋਈ ਨਹੀਂ। ਹਾਂਜੀ
ਚਾਹੋਂ ਦਿਸ ਮਹਿ ਜੋ ਵਸਤ ਅਜਾਇਬ ਸੋ ਆਵੇ ਹਿਤ ਸਤਿਗੁਰ ਸਾਹਿਬ।
ਕਿਉਂ ਚਾਰੋਂ ਪਾਸਿਓਂ ਬੜੀਆਂ ਵਧੀਆ ਵਧੀਆ ਵਸਤੂਆਂ, ਕੀਮਤੀ ਕੀਮਤੀ ਵਸਤੂਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਸਿੱਖ ਲੈ ਕੇ ਆਉਂਦੇ ਨੇ। ਹਾਂਜੀ
ਨਿਜ ਹਿਤ ਅੰਗੀਕਾਰ ਨਾ ਕਰੇ,
ਪਰ ਗੁਰੂ ਸਾਹਿਬ ਤੇ ਆਪਣੇ ਵਾਸਤੇ ਰੱਖਦੇ ਨੀ ਕੋਈ ਵਸਤੂ, ਅੰਗੀਕਾਰ ਹੀ ਨਹੀਂ ਕਰਦੇ। ਹਾਂਜੀ
ਅਪਰ ਕਿਸੋ ਪਰ ਨਜ਼ਰ ਨਾ ਧਰੇ,
ਕਿਸੇ ਵਸਤੂ ਤੇ ਨਜ਼ਰ ਵੀ ਨਹੀਂ ਟਿਕਾਉਂਦੇ ਸੱਚੇ ਪਾਤਸ਼ਾਹ। ਹਾਂਜੀ
ਸੁਤ ਆਦਕ ਸਭ ਹਿਨ ਕਹੋ ਤਿਆਗ,
ਪਰ ਆ ਜਿਹੜੀਆਂ ਵਸਤੂਆਂ ਇੰਨੀ ਕੀਮਤੀ, ਗੱਜ ਕੇ ਆਖੋ ਵਾਹਿਗੁਰੂ, ਇੰਨਾ ਵਧੀਆ ਘੋੜਾ, ਇੰਨਾ ਵਧੀਆ ਚੋਲਾ, ਇੰਨੀ ਵਧੀਆ ਖੜਗ, ਇੰਨਾ ਇੰਨੀ ਵਧੀਆ ਢਾਲ, ਇੰਨੀਆਂ ਕੀਮਤੀ ਵਸਤੂਆਂ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਵੀ ਨਹੀਂ ਦਿੱਤੀਆਂ ਜੀ, ਮੈਨੂੰ ਦੇ ਦਿੱਤੀਆਂ ਜੀ। ਪੈਂਦੇ ਖਾਂ ਇਹ ਸੋਚਣ ਦਿਆ ਜੀ। ਹਾਂਜੀ
ਮੋਹ ਪਰ ਕਰੇ ਅਦਕ ਅਨੁਰਾਗ,
ਤੇ ਮੇਰੇ ਤੇ ਗੁਰੂ ਸਾਹਿਬ ਨੂੰ ਬੜਾ ਮਾਣ ਹੈਗਾ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਗੁਰਮੁਖੋ ਇੱਥੇ ਥੋੜਾ ਜਿਹਾ ਆਪਾਂ ਧਿਆਨ ਦੇਣਾ, ਕਾਰਨ ਇਹ ਹੈ ਆਪਾਂ ਗੁਰੂ ਸਾਹਿਬ ਉੱਤੇ ਮਾਣ ਕਰਨਾ ਆਪਾਂ ਜੀ। ਸਾਡੇ ਸੱਚੇ ਪਾਤਸ਼ਾਹ ਬਹੁਤ ਵੱਡੇ ਨੇ ਸਾਧ ਸੰਗਤ ਜੀ, ਸਾਡੀ ਤਾਂ ਕੋਈ ਹੈ ਹੀ ਨਹੀਂ, ਅਸੀਂ ਤਾਂ ਮਿੱਟੀ ਦਾ ਢੇਰ ਹੈਗੇ ਹਾਂ ਜੀ, ਕੋਈ ਪਤਾ ਹੀ ਨਹੀਂ ਕਿਹੜੇ ਵੇਲੇ ਕੰਮ ਖਰਾਬ ਹੋ ਜੇ। ਹਾਂਜੀ ਪਰ ਪੈਂਦੇ ਖਾਂ ਮਨ ਵਿੱਚ ਸੋਚ ਰਿਹਾ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਮੇਰੇ ਉੱਤੇ ਮਾਣ ਹੈ, ਤਾਂ ਤੇ ਵਸਤੂਆਂ ਮੈਨੂੰ ਦਿੱਤੀਆਂ ਸੱਚੇ ਪਾਤਸ਼ਾਹ ਨੇ। ਹਾਂਜੀ
ਭਲੇ ਸੂਰਮਾ ਡੀਲ ਬਿਲੰਦ ਮੁਝਕੋ ਜਨ ਹੈ ਧਰ ਹੈ ਆਨੰਦ।
ਹਾਂਜੀ
ਜੋ ਸਿੱਖ ਲਿਆਵਤ ਵਸਤੂ ਨੇ ਆਸ਼ੇ ਸੋ ਮੁਝਕੋ ਦੇਵਤ ਬਿਨ ਬਾਸ਼ੇ।
ਇਸੇ ਕਰਕੇ ਗੁਰੂ ਸਾਹਿਬ ਮੈਨੂੰ ਬਿਨਾਂ ਮੰਗਿਆਂ ਹੀ ਵਸਤੂਆਂ ਦੇਈ ਜਾਂਦੇ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇਹ ਗੱਲਾਂ ਤੇ ਬੰਦਾ ਦੁਨੀਆਂ ਚ ਕਰ ਸਕਦਾ ਜੀ ਵੀ ਮੈਨੂੰ ਬਿਨਾਂ ਮੰਗਿਆਂ ਦੇ ਦਿੱਤੀਆਂ ਜੀ, ਮੰਗ ਤੇ ਅੰਦਰ ਹੁੰਦੀ ਹੈ ਜੀ, ਪੈਂਦੇ ਖਾਂ ਦੇ ਅੰਦਰ ਫੁਰਨਾ ਤੇ ਪੈਦਾ ਹੋਇਆ ਹੀ ਸੀਗਾ ਜੀ। ਇਹ ਤੇ ਬੰਦਾ ਦੁਨੀਆਂ ਚ ਹੀ ਕਹਿ ਸਕਦਾ ਜੀ ਵੀ ਮੈਨੂੰ ਬਿਨਾਂ ਮੰਗਿਆਂ ਦੇ ਦਿੱਤੀ ਜੀ। ਹਾਂਜੀ
ਅਪਰ ਨਾ ਮੁਝ ਸਮਾਨ ਕੋ ਹੇਰੈ ਰਣ ਕੋ ਧਰੇ ਭਰੋਸ ਵਡੇਰੈ।
ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਪਤਾ ਆ, ਪੈਂਦੇ ਖਾਂ ਸੋਚਣ ਦਿਆ, ਕਹਿੰਦਾ ਮਹਾਰਾਜ ਨੂੰ ਪਤਾ ਵਾ ਵੀ ਅਸੀਂ ਇਹਦੇ ਕੋਲੋਂ ਜੰਗ ਵਿੱਚ ਕੰਮ ਲੈਣਾ, ਮੇਰੇ ਨਾਲ ਵਾਹਿਗੁਰੂ ਮੇਰੀ ਸਹਾਇਤਾ ਦੇ ਨਾਲ ਗੁਰੂ ਸਾਹਿਬ ਨੇ ਜੰਗ ਲੜਨੀ ਹੈ, ਤਾਂਹੀਓ ਤੇ ਮੈਨੂੰ ਵਸਤੂਆਂ ਦਿੰਦੇ ਨੇ ਵੀ ਪੈਂਦੇ ਖਾਂ ਸਾਡੇ ਕੋਲ ਰਵੇ। ਹਾਂਜੀ
ਵਿਜੈ ਇਸੀ ਤੇ ਹਮ ਕਬ ਪਾਵੇ ਹੈ,
ਗੁਰੂ ਸਾਹਿਬ ਨੂੰ ਇਹ ਭਰੋਸਾ ਹੈ ਵੀ ਪੈਂਦੇ ਖਾਂ ਕਰਕੇ ਸਾਡੀ ਜਿੱਤ ਹੋਣੀ ਹੈ। ਗੱਜ ਕੇ ਆਖੋ ਵਾਹਿਗੁਰੂ। ਬਸ ਇਹੋ ਗੱਲ ਚ ਗੁਰਮੁਖੋ ਬੰਦਿਆਂ ਨੂੰ ਵੀ ਇਹ ਭੁਲੇਖਾ ਪੈ ਜਾਂਦਾ ਵੀ ਹਰੇ ਸਾਡੇ ਕਰਕੇ ਹੀ ਕੰਮ ਚੱਲਣ ਦੇ ਸਾਰੇ ਜੀ। ਹਾਂਜੀ ਚਲੋ ਗੁਰੂ ਸਾਹਿਬ ਕਿਸੇ ਦੇ ਸਿਰ ਤੇ ਵੀ ਹੱਥ ਰੱਖ ਕੇ ਕਾਰਜ ਕਰਾ ਸਕਦੇ ਜੀ, ਪਰ ਬੰਦੇ ਨੂੰ ਇਹੋ ਹੀ ਭੁਲੇਖਾ ਪੈ ਜਾਂਦਾ ਵੀ ਮੇਰੇ ਕਰਕੇ ਕੰਮ ਚੱਲ ਰਿਹਾ ਸਾਰਾ, ਮੇਰੇ ਕਰਕੇ। ਪੈਂਦੇ ਖਾਂ ਇਹੋ ਸੋਚਣ ਲੱਗ ਪਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਨੂੰ ਪਤਾ ਵੀ ਪੈਂਦੇ ਖਾਂ ਕਰਕੇ ਆਪਾਂ ਜੰਗ ਜਿੱਤਣੀ ਹੈ, ਪੈਂਦੇ ਖਾਂਦੇ ਮਦਦ ਲੈਣੀ ਕਿਉਂ ਮੈਂ ਸੂਰਮਾ ਜੂ ਬਹੁਤ ਵੱਡਾ ਹਾਂਜੀ
ਇਮ ਜਾਣਤ ਸ਼ੁਭ ਵਸਤ ਦਿਵਾਵ ਹੈ ਇੱਥੇ ਆਦਿਕ ਅਹੰਕਾਰ ਕਰਮਤਾ ਖਾਣ ਜਾਤ ਖਾਨੇ ਹਰ ਖੰਤਾ
ਇਸ ਪ੍ਰਕਾਰ ਪੈਂਦੇ ਖਾਂ ਬੜਾ ਹੀ ਹੰਕਾਰ ਕਰਨ ਦਿਆ ਬੜਾ ਹੀ ਹੰਕਾਰ ਕਰਨ ਦਿਆ ਘੋੜੇ ਤੇ ਚੜ ਗਿਆ ਜੀ ਤੇ ਗੱਲਾਂ ਸੋਚਦਾ ਹੋਇਆ ਜਾਣਦਿਆ ਜੀ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਵੇਖ ਲਓ ਵਸਤੂਆਂ ਲੈ ਤੇ ਲਈਆਂ ਆਉਂਦਿਆਂ ਸਾਰੀ ਅੰਦਰ ਉਹੋ ਜਿਹੇ ਫੁਰਨੇ ਬਣਨ ਲੱਗ ਪਏ ਜੀ ਆਉਂਦਿਆਂ ਸਾਰੀ ਇਹ ਵੇਖਣ ਨੂੰ ਹੀ ਵਧੀਆ ਹੈਗੀਆਂ ਜੀ ਜਦੋਂ ਬੰਦਾ ਪ੍ਰਯੋਗ ਕਰਨ ਲੱਗ ਪੈਂਦਾ ਸੁਰਤੀ ਬਿਰਤੀ ਸਭ ਕੁਝ ਹੀ ਵਿਗੜ ਜਾਂਦਾ ਜੀ ਬੰਦੇ ਦਾ ਜੀ ਹਾਂਜੀ ਆਉਂਦੇ ਹਾਂ ਸਾਰੀ ਉਧਰੋਂ ਚੋਲਾ ਪਾ ਲਿਆ ਜੀ ਉਧਰੋਂ ਘੋੜੇ ਤੇ ਬੈਠ ਗਿਆ ਜੀ ਸੁਰਤੀ ਵਿਗੜ ਗਈ ਜੀ ਗੱਜ ਕੇ ਆਖੋ ਵਾਹਿਗੁਰੂ ਗੁਰੂ ਸਾਹਿਬ ਦੀਆਂ ਜਿਹੜੀਆਂ ਵਸਤੂਆਂ ਨੇ ਨਾ ਜਿਹੜੀਆਂ ਵਸਤੂਆਂ ਗੁਰੂ ਸਾਹਿਬ ਦੀਆਂ ਨੇ ਉਹ ਗੁਰੂ ਸਾਹਿਬ ਨੂੰ ਹੀ ਸੋਭਦੀਆਂ ਜੀ ਹਾਂਜੀ ਬੰਦਾ ਉਹੋ ਜਿਹਾ ਮਾਣ ਰੱਖੇਗਾ ਨਾ ਜੀ ਉਹੋ ਜਿਹਾ ਕਰੇਗਾ ਤੇ ਉਹ ਵਿਗੜੇਗਾ ਜੀ ਹਾਂਜੀ ਪਾਇਆ ਹੀ ਨਾ ਉਹਨੇ ਗੁਰੂ ਸਾਹਿਬ ਵਰਗਾ ਚੋਲਾ ਜੀ ਕੀ ਬਣਿਆ ਜੀ ਅੱਜ ਕੇ ਆਖੋ ਵਾਹਿਗੁਰੂ ਹਾਂਜੀ ਗੁਰੂ ਸਾਹਿਬ ਦੇ ਠਾਠ ਬਾਠ ਗੁਰੂ ਸਾਹਿਬ ਨੂੰ ਹੀ ਸੋਭਦੇ ਜੀ ਬੰਦਾ ਨਾ ਕਿਤੇ ਭੁੱਲ ਭੁਲੇਖੇ ਵੀ ਉਹੋ ਜਿਹਾ ਕਰੇ ਤੇ ਨਾ ਹੀ ਸੋਚੇ ਜੀ ਉਹ ਜੀ ਪੈਂਦੇ ਖਾਂ ਇਹੋ ਜਿਹੀਆਂ ਹੰਕਾਰ ਦੀਆਂ ਗੱਲਾਂ ਕਰਦਾ ਕਰਦਾ ਆਪਣੇ ਘਰ ਜਾ ਰਿਹਾ ਜੀ ਹਾਂਜੀ
ਨਿਜ ਵਡਿਆਈ ਅਦਕ ਵਿਚਾਰਤ ਟਿਗ ਨਿਜ ਗ੍ਰਾਮ ਗਯੋ ਹੰਕਾਰ
ਬਸ ਹੰਕਾਰ ਵਿੱਚ ਪੈਂਦੇ ਖਾਂ ਆਪਣੇ ਘਰ ਪਹੁੰਚ ਗਿਆ ਜੀ ਵੀ ਮੇਰੇ ਤੋਂ ਵੱਡਾ ਹੋਰ ਕੋਈ ਹੈ ਹੀ ਨਹੀਂ ਇੰਨੀਆਂ ਕੀਮਤੀ ਕੀਮਤੀ ਵਸਤੂਆਂ ਸੱਚੇ ਪਾਤਸ਼ਾਹ ਨੇ ਮੈਨੂੰ ਦਿੱਤੀਆਂ ਪੈਂਦੇ ਖਾਂ ਬੜੇ ਹੰਕਾਰ ਵਿੱਚ ਆਪਣੇ ਪਿੰਡ ਪਹੁੰਚ ਗਿਆ ਜੀ ਹਾਂਜੀ
ਛੱਡਿਓ ਆਏ ਆਗੇ ਦਾ ਮਾਦ
ਜਦੋਂ ਪੈਂਦੇ ਖਾਂ ਘਰ ਪਹੁੰਚਿਆ ਨਾ ਤੇ ਅੱਗੋਂ ਘੋੜੇ ਤੇ ਪੈਂਦੇ ਖਾਂ ਦਾ ਜਵਾਈ ਅਨਵਰ ਖਾਂ ਚੜਿਆ ਆ ਰਿਹਾ ਸੀਗਾ ਹਾਂਜੀ
ਖਾਂ ਸਮਾਨ ਦੇਖ ਅਹਿਲਾਦ
ਤੇ ਜਿਹੜਾ ਉਹਦਾ ਜਵਾਈ ਸੀਗਾ ਜੀ ਉਹਨੂੰ ਵੇਖ ਕੇ ਪੈਂਦੇ ਖਾਂ ਬੜਾ ਖੁਸ਼ ਹੋਇਆ ਵੀ ਮੈਂ ਆਪਣੇ ਜਵਾਈ ਨੂੰ ਇਹ ਵਸਤੂਆਂ ਵਿਖਾਵਾਂਗਾ ਮੈਨੂੰ ਗੁਰੂ ਸਾਹਿਬ ਨੇ ਖੁਸ਼ ਹੋ ਕੇ ਦਿੱਤੀਆਂ ਮੈਂ ਆਪਣੇ ਜਵਾਈ ਨੂੰ ਇਹ ਵਸਤੂਆਂ ਵਿਖਾਵਾਂਗਾ ਹਾਂਜੀ
ਬੂਝਿਓ ਇਹੋ ਤਰੰਗ ਕਬ ਪਾਇਓ
ਉਹ ਆਇਆ ਜੀ ਉਹਨੇ ਵੀ ਚਲੋ ਨਮਸਕਾਰ ਕੀਤੀ ਆਪਣੇ ਸਹੁਰੇ ਨੂੰ ਤੇ ਅਨਵਰ ਖਾਂ ਆਪਣੇ ਸਹੁਰੇ ਨੂੰ ਕਹਿਣ ਲੱਗਾ ਪੈਂਦੇ ਖਾਂ ਨੂੰ ਕਹਿਣ ਲੱਗਾ ਪਿਤਾ ਜੀ ਅੱਬਾ ਜੀ ਇਹ ਵਸਤੂਆਂ ਕਿੱਥੋਂ ਮਿਲੀਆਂ ਤੁਹਾਨੂੰ ਆ ਇੰਨਾ ਕੀਮਤੀ ਵਧੀਆ ਘੋੜਾ ਬਾਹਰ ਲੱਗਾ ਇਹ ਬਾਹਰ ਜਿਹੜਾ ਘੋੜਾ ਖਲੋਤਾ ਇਹ ਕਿੰਨੇ ਦਿੱਤਾ ਤੁਹਾਨੂੰ ਕਹਿਣ ਲੱਗਾ ਹਾਂਜੀ
ਨਹੀਂ ਪਹਿਰ ਕਿਤੇ ਆਇਓ
ਨਾਲੇ ਆ ਜਿਹੜੀ ਤੁਸੀਂ ਕੱਪੜੇ ਪਾਏ ਨੇ ਤੇ ਬਾਦਸ਼ਾਹਾਂ ਵਾਲੇ ਕੱਪੜੇ ਨੇ ਗੱਜ ਕੇ ਆਖੋ ਵਾਹਿਗੁਰੂ ਸਾਡਾ ਬਾਦਸ਼ਾਹ ਇਹ ਕੱਪੜੇ ਪਾਉਂਦਾ ਹੁੰਦਾ ਇਹ ਤੁਸੀਂ ਕਿੱਥੋਂ ਤੁਹਾਨੂੰ ਇਹ ਕੱਪੜੇ ਕਿੱਥੋਂ ਮਿਲੇ ਇੰਨੇ ਕੀਮਤੀ ਕੱਪੜੇ ਤੁਸੀਂ ਆਪਣੇ ਤਨ ਤੇ ਪਾਏ ਆ ਹਾਂਜੀ
ਦਮਾਦ ਕੋ ਸਕਲ ਸੁਣਾਈ
ਤੇ ਦਮਾਦ ਬੜਾ ਪਿਆਰਾ ਸੀਗਾ ਜੀ ਪੈਂਦੇ ਖਾਂ ਨੂੰ ਪੈਂਦੇ ਖਾਂ ਨੇ ਸਾਰੀ ਗੱਲ ਸੁਣਾਈ ਜੀ ਆਪਣੇ ਜਵਾਈ ਭਾਈ ਨੂੰ ਹਾਂਜੀ
ਇਹੋ ਸਭ ਵਸਤ ਗੁਰੂ ਤੇ ਪਾਈ
ਗੱਜ ਕੇ ਆਖੋ ਵਾਹਿਗੁਰੂ ਇਥੋਂ ਤੱਕ ਤੇ ਆਹ ਲੈਣ ਤੇ ਉਹਦੀ ਠੀਕ ਹੈ ਜੀ ਪੈਂਦੇ ਖਾਂ ਦੀ ਹੈਂ ਪੈਂਦੇ ਖਾਂ ਆਪਣੇ ਜਵਾਈ ਨੂੰ ਕਹਿਣ ਲੱਗਾ ਭਾਈ ਇਹ ਵਸਤੂਆਂ ਮੈਨੂੰ ਗੁਰੂ ਜੀ ਨੇ ਦਿੱਤੀਆਂ ਨੇ ਇਹ ਗੁਰੂ ਜੀ ਨੇ ਮੈਨੂੰ ਵਸਤੂਆਂ ਦਿੱਤੀਆਂ ਨੇ ਸਾਰੀਆਂ ਹਾਂਜੀ
ਦੂਰ ਦੇਸ਼ ਤੇ ਇੱਕ ਸਿੱਖ ਲਿਆਇਓ
ਆ ਜਿਹੜਾ ਘੋੜਾ ਤੂੰ ਵੇਖਣ ਆ ਆ ਜਿਹੜੀ ਢਾਲ ਹੈ ਜਿਹੜੀ ਖੜਕ ਹੈ ਜਿਹੜਾ ਚੋਲਾ ਮੈਂ ਪਾਇਆ ਇੱਕ ਬਦਸ਼ ਖਾਂ ਦੇਸ਼ ਤੋਂ ਦੂਰੋਂ ਇੱਕ ਸੌਦਾਗਰ ਸੱਚੇ ਪਾਤਸ਼ਾਹ ਵਾਸਤੇ ਵਸਤੂਆਂ ਲੈ ਕੇ ਆਇਆ ਸੀ ਤੇ ਅਨਵਰ ਖਾਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀਆਂ ਵਸਤੂਆਂ ਮੈਨੂੰ ਦੇ ਦਿੱਤੀਆਂ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਮੈਂ ਫਿਰ ਬੇਨਤੀ ਕਰਾਂ ਸਾਧ ਸੰਗਤ ਜੀ ਗੁਰੂ ਸਾਹਿਬਾਂ ਦਾ ਠਾਠ ਬਾਠ ਗੁਰੂਆਂ ਨੂੰ ਹੀ ਚੰਗਾ ਲੱਗਦਾ ਜੀ ਬੰਦਿਆਂ ਨੂੰ ਨਹੀਂ ਚੰਗਾ ਲੱਗਦਾ ਜੀ ਬੰਦਾ ਕੀ ਹੈਗਾ ਜੀ ਮਿੱਟੀ ਦਾ ਪੁਤਲਾ ਹੈ ਬੰਦਾ ਚੌਰ ਸਾਹਿਬ ਕਰਾਉਣ ਲੱਗ ਪਏ ਤੇ ਫਿਰ ਫਸੇਗਾ ਜੀ ਗੱਜ ਕੇ ਆਖੋ ਵਾਹਿਗੁਰੂ ਗੁਰੂ ਸਾਹਿਬ ਦਾ ਠਾਠ ਬਾਠ ਗੁਰੂਆਂ ਨੂੰ ਹੀ ਚੰਗਾ ਲੱਗਦਾ ਗੁਰੂ ਸਾਹਿਬ ਨੇ ਤੈਨੂੰ ਦੇ ਦਿੱਤਾ ਜੀ ਸਾਰਾ ਕੁਝ ਇਹਦੇ ਫੁਰਨੇ ਤੇ ਪਰ ਹੁਣ ਅੱਗੋਂ ਸੁਣੋ ਕੀ ਹੋ ਰਿਹਾ ਜੀ ਪੈਂਦੇ ਖਾਨ ਕਹਿ ਰਿਹਾ ਕਹਿਣ ਲੱਗਾ ਅਨਵਰ ਖਾਂ ਮੈਂ ਆਪਣੇ ਉਸਤਾਦ ਮੇਰੇ ਗੁਰੂ ਜੀ ਨੇ ਮੈਨੂੰ ਵਸਤੂਆਂ ਦਿੱਤੀਆਂ ਜਿਹੜੀਆਂ ਉਹਨਾਂ ਦੀਆਂ ਵਸਤੂਆਂ ਸਨ ਉਹ ਵੀ ਉਹਨਾਂ ਮੈਨੂੰ ਦੇ ਦਿੱਤੀਆਂ। ਹਾਂਜੀ,
ਲੱਖਾਂ ਦਰਬ ਖਰਚ ਕਰ ਪਾਇਓ।
ਆਹ ਜਿਹੜਾ ਘੋੜਾ ਤੂੰ ਵੇਖ ਰਿਹਾ ਨਾ, ਲੱਖਾਂ ਰੁਪਈਆਂ ਦਾ ਘੋੜਾ, ਲੱਖਾਂ ਦਾ। ਹਾਂਜੀ,
ਸ਼ੋਰਦਾਰ ਚੀਰਾ ਬਰ ਚੀਰ।
ਹਾਂਜੀ,
ਗੁਰ ਹਜ਼ੂਰ ਪਹਿਰਾਏ ਸਰੀਰ।
ਉਹ ਤੇ ਬੜੇ ਮਾਣ ਨਾਲ ਆਪਣੇ ਜਵਾਈ ਨੂੰ ਦੱਸਣ ਦਿਆ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਪਰ ਗੁਰਮੁਖੋ, ਜਿਸ ਵਸਤੂਆਂ ਤੇ ਪੈਂਦੇ ਖਾਂ ਦਾ ਮਨ ਬੇਈਮਾਨ ਹੋਇਆ, ਉਹਦੇ ਜਵਾਈ ਦਾ ਵੀ ਹੋ ਸਕਦਾ ਜੀ। ਹਾਂਜੀ, ਮਨ ਤੇ ਉਹਦੇ ਜਵਾਈ ਦਾ ਵੀ ਬੇਈਮਾਨ ਹੋ ਸਕਦਾ। ਜਿਉਂ ਉਹਨੇ ਘੋੜੇ ਦਾ ਮੁੱਲ ਸੁਣਾਇਆ ਨਾ, ਵੀ ਲੱਖ ਰੁਪਏ ਦਾ ਘੋੜਾ, ਪੈਂਦੇ ਖਾਂ ਦੇ ਜਵਾਈ ਦਾ ਮਨ ਬੇਈਮਾਨ ਹੋ ਗਿਆ ਜੀ। ਉਹਨੇ ਚੋਲਾ ਵਿਖਾਇਆ, ਕਹਿਣ ਲੱਗਾ ਵੇਖ ਇਹ ਚੋਲਾ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸਾਹਮਣੇ ਮੈਨੂੰ ਪਵਾਇਆ। ਚੋਲਾ ਵੇਖ ਕੇ ਵੀ ਉਹਦਾ ਮਨ ਬੇਈਮਾਨ ਹੋ ਗਿਆ ਜੀ। ਹਾਂਜੀ,
ਕਰ ਬਖਸ਼ਿਸ਼ ਕੋ ਹੁਕਮ ਪ੍ਰਕਾਸ਼ਾ, ਪਹਿਰੋਂ ਤਬ ਹੈ ਆਏ ਹਮ ਪਾਸਾ।
ਪੈਂਦੇ ਖਾਂ ਤੇ ਬੜੇ ਮਾਣ ਨਾਲ ਦੱਸ ਰਿਹਾ ਸੀ ਜਵਾਈ ਭਾਈ ਨੂੰ, ਅਨਵਰ ਖਾਂ, ਗੁਰੂ ਹਰਗੋਬਿੰਦ ਸਾਹਿਬ ਨੇ ਮੈਨੂੰ ਆਖਿਆ ਜਦੋਂ ਤੂੰ ਸਾਡੇ ਕੋਲ ਆਵੇਂ ਇਸੇ ਘੋੜੇ ਤੇ ਚੜ ਕੇ ਤੇ ਇਹ ਚੋਲਾ ਪਾ ਕੇ ਆਉਣਾ। ਹਾਂਜੀ,
ਸੁਣ ਅਸਮਾਨ ਖਾਣ ਕਹਿ ਬੈਣ, ਇਹੋ ਸਭ ਤੁਮਰੀ ਲਾਇਕ ਹੈ।
ਦੋਵੇਂ ਹੱਥ ਜੋੜੋ ਤੇ ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਹਰਗੋਬਿੰਦ
ਸਾਹਿਬ। ਬਸ ਇਹ ਬੜੀ ਸਿੱਖਿਆ ਮਿਲਦੀ ਜੀ ਇਹਨਾਂ ਗੱਲਾਂ ਚੋਂ, ਕਿਉਂ ਇਹ ਇਹੋ ਜਿਹੀਆਂ ਗੱਲਾਂ ਨਾ ਜੀ ਆਮ ਸਾਡੀ ਜ਼ਿੰਦਗੀ ਵਿੱਚ ਵਰਤਦੀਆਂ ਜੀ। ਘਰ ਵਿੱਚ ਇੱਕ ਬੰਦੇ ਕੋਲ ਚੀਜ਼ ਆਵੇ, ਦੂਜਾ ਖਿਜਣ ਲੱਗ ਪੈਂਦਾ ਜੀ ਹੋਰ ਤੋਂ ਜੀ। ਹਾਂਜੀ, ਪੈਂਦੇ ਖਾਂ ਦਾ ਜਵਾਈ ਅਨਵਰ ਖਾਂ ਕਹਿਣ ਲੱਗਾ ਸਹੁਰਾ ਸਾਹਿਬ ਨੂੰ ਆਪਣੇ ਨੂੰ, ਕਹਿਣ ਲੱਗਾ ਅੱਬਾ ਹਜ਼ੂਰ ਤੁਸੀਂ ਬੁੱਢੇ ਹੋ ਗਏ ਹੋ। ਕਹਿਣ ਲੱਗੇ ਇਹੋ ਜਿਹਾ ਚੋਲਾ ਤੁਹਾਨੂੰ ਥੋੜੀ ਫੱਬਦਾ। ਕਹਿਣ ਲੱਗਾ ਇਹ ਵਸਤੂਆਂ ਤੁਹਾਡੇ ਉਚਿਤ ਨਹੀਂ ਹੈਗੀਆਂ। ਹਾਂਜੀ,
ਤੁਮ ਹੋ ਬੜੇ ਛੋਟ ਮਹਿ ਜਾਨ, ਦੇਹੋ ਤੁਰੰਗ ਮੈਂ ਫੇਰ ਨਠਾਨ।
ਤੁਸੀਂ ਵੱਡੇ ਹੋ ਤੇ ਮੈਂ ਛੋਟਾ, ਮੇਰੀ ਤੇ ਉਮਰ ਹੈ ਇਹਨਾਂ ਚੀਜ਼ਾਂ ਦੀ। ਗੱਜ ਕੇ ਆਖੋ ਵਾਹਿਗੁਰੂ, ਮੇਰੀ ਤੇ ਉਮਰ ਹੈ ਇਹਨਾਂ ਚੀਜ਼ਾਂ ਦੀ, ਤੁਹਾਡੀ ਉਮਰ ਨਹੀਂ ਹੈਗੀ, ਤੁਸੀਂ ਬੜੇ ਵੱਡੇ ਹੋ ਚੁੱਕੇ ਹੋ। ਗੱਲ ਕੀ, ਇਹੋ ਪੈਂਦੇ ਖਾਂ ਜੇ ਦੂਜਾ ਫੁਰਨਾ ਬਣਾਉਂਦਾ ਤੇ ਹੋ ਸਕਦਾ ਭਲਾ ਹੋ ਜਾਂਦਾ ਜੀ। ਉਹ ਵਸਤੂਆਂ ਜਦੋਂ ਆਪਾਂ ਮੰਗਣ ਲੱਗ ਪੈਂਦੇ ਨਾ ਜੀ, ਚਲੋ ਇਹ ਨਹੀਂ ਵੀ ਮੰਗਣੀਆਂ ਨਹੀਂ ਹੈ, ਲੋੜਾਂ ਗੁਰੂ ਸਾਹਿਬ ਪੂਰੀਆਂ ਕਰ ਹੀ ਦਿੰਦੇ ਜੀ, ਪਰ ਗੁਰਮੁਖੋ ਜਦੋਂ ਲੋਭ ਵਿੱਚ ਆ ਕੇ ਮੰਗਦੇ ਆ ਨਾ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਲੋਭ ਵਿੱਚ ਆ ਕੇ ਮੰਗਦੇ ਫਿਰ ਦੁੱਖ ਨਿਕਲਦਾ ਜੀ ਉਹਦੇ ਵਿੱਚੋਂ, ਦੁੱਖ ਨਿਕਲਦਾ। ਮਸਕੀਨ ਜੀ ਇੱਕ ਗੱਲ ਕਹਿੰਦੇ ਸੀ, ਉਹ ਕਹਿੰਦੇ ਸਨ ਜਿਹੜਾ ਲੋੜ ਹੈ ਨਾ, ਲੋੜ ਬੰਦੇ ਨੂੰ ਭ੍ਰਿਸ਼ਟ ਨਹੀਂ ਕਰਦੀ ਜੀ, ਜਿਹੜਾ ਲੋਭ ਹੈ ਨਾ ਇਹ ਬੰਦੇ ਨੂੰ ਭ੍ਰਿਸ਼ਟ ਕਰਦਾ ਜੀ। ਕਿਵੇਂ ਜੀ? ਲੋੜ ਮੇਰਾ 5,000 ਦੇ ਫੋਨ ਨਾਲ ਵੀ ਪੂਰੀ ਹੋ ਰਹੀ ਹੈ, ਮੈਂ ਆਖਾਂ 50,000 ਦਾ ਫੋਨ ਲੈਣਾ, ਗੱਜ ਕੇ ਆਖੋ ਵਾਹਿਗੁਰੂ, ਤੇ ਫਿਰ ਮੈਂ ਕਈ ਕੁਛ ਮੈਨੂੰ ਕਰਨਾ ਹੀ ਪਏਗਾ ਜੀ ਉਹਦੇ ਵਾਸਤੇ ਜੀ। ਜਿਹੜੀ ਲੋੜ 5,000 ਵਾਲੇ ਨਾਲ ਪੂਰੀ ਹੋ ਰਹੀ, ਮੈਂ ਆਖਾਂ ਜੀ 50,000 ਵਾਲੀ ਲੈਣੀ, ਤੇ ਮੇਰੀ ਲਿਆਕਤ ਵੀ ਓਨੀ ਨਹੀਂ ਹੈਗੀ ਜੀ, ਫਿਰ ਦੁੱਖ ਨਿਕਲਦਾ ਜੀ। ਵਸਤੂਆਂ ਮੰਗਣ ਵਿੱਚ ਫਿਰ ਇਹੋ ਹੀ ਘਾਟਾਂ ਰਹਿੰਦੀਆਂ ਜੀ। ਪੈਂਦੇ ਖਾਂ ਦਾ ਜਵਾਈ ਕਹਿਣ ਲੱਗਾ ਅੱਬਾ ਹਜ਼ੂਰ, ਤੁਹਾਨੂੰ ਇਹ ਵਸਤੂਆਂ ਚੰਗੀਆਂ ਹੀ ਨਹੀਂ ਲੱਗਦੀਆਂ, ਤੁਸੀਂ ਵੱਡੇ ਹੋ ਗਏ ਹੋ ਤੇ ਮੇਰੀ ਤੇ ਉਮਰ ਹੈ, ਤੇ ਘੋੜਾ ਮੈਨੂੰ ਦਿਓ, ਮੈਂ ਇਹ ਘੋੜਾ ਸਾਰੇ ਪਿੰਡ ਵਿੱਚ ਫੇਰ ਕੇ ਆਉਣਾ ਇੱਕ ਵਾਰ। ਹਾਂਜੀ,
ਦੀਜੇ ਹੋ ਤਸਕਾਰੇ,
ਤੇ ਮੈਨੂੰ ਆਪਣਾ ਚੋਲਾ ਲਾ ਕੇ ਦਿਓ ਛੇਤੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਮੈਨੂੰ ਆਪਣਾ ਚੋਲਾ ਲਾ ਕੇ ਛੇਤੀ ਦਿਓ, ਮੈਂ ਚੋਲਾ ਪਾ ਕੇ ਮੈਂ ਘੋੜੇ ਤੇ ਚੜ ਕੇ ਫਿਰ ਕੇ ਆਉਣਾ ਪੂਰੇ ਨਗਰ ਵਿੱਚ ਪਿੰਡ ਵਿੱਚ। ਹਾਂਜੀ,
ਉਚਿਤ ਬਾਤ ਕੋ ਲਿਹੋ ਵਿਚਾਰੇ।
ਹਾਂਜੀ,
ਪੈਂਦੇ ਕਹਿਓ ਨਾਇਮ ਬਣ ਆਵੇ, ਜਬ ਜਾਨੇ ਗੁਰ ਅਦ ਕਰ ਸਾਵੇ।
ਗੱਜ ਕੇ ਆਖੋ ਵਾਹਿਗੁਰੂ। ਹੁਣ ਜਵਾਈ ਭਾਈ ਹੈ ਜੀ ਪੈਂਦੇ ਖਾਂ ਦਾ, ਪੈਂਦੇ ਖਾਂ ਨਾ ਵੀ ਨਹੀਂ ਕਰ ਸਕਦਾ, ਪਰ ਪੈਂਦੇ ਖਾਂ ਉਸੇ ਵੇਲੇ ਠੰਡਾ ਹੋ ਗਿਆ ਜੀ। ਉਹ ਜਿੰਨਾ ਮਾਣ ਇਕੱਠਾ ਕਰਕੇ ਆਇਆ ਸੀ ਨਾ ਰਸਤੇ ਵਿੱਚ, ਸਾਰਾ ਉਸੇ ਵੇਲੇ ਹੀ ਉਤਰ ਗਿਆ ਜੀ। ਪੈਂਦੇ ਖਾਂ ਆਪਣੇ ਜਵਾਈ ਭਾਈ ਨੂੰ ਕਹਿਣ ਲੱਗਾ ਵੇਖ, ਮੇਰੀਆਂ ਵਸਤੂਆਂ ਸਾਰੀਆਂ ਤੇਰੀਆਂ ਹੀ ਨੇ, ਇਹ ਘਰ ਬਾਰ ਸਾਰਾ ਤੇਰਾ ਹੀ ਹੈ, ਪਰ ਆਹ ਵਸਤੂਆਂ ਮੈਨੂੰ ਗੁਰੂ ਸਾਹਿਬ ਨੇ ਦਿੱਤੀਆਂ ਨੇ। ਕਹਿਣ ਲੱਗਾ ਇਹ ਵਸਤੂਆਂ ਗੁਰੂ ਸਾਹਿਬ ਦੀਆਂ ਦਿੱਤੀਆਂ, ਨਾਲੇ ਗੁਰੂ ਸਾਹਿਬ ਨੇ ਆਖਿਆ ਵੀ ਜਦੋਂ ਮੈਂ ਗੁਰੂ ਸਾਹਿਬ ਕੋਲ ਜਾਣਾ, ਇਹ ਵਸਤੂਆਂ ਪਾ ਕੇ ਜਾਣੀਆਂ ਨੇ। ਅਤੇ ਗੁਰੂ ਸਾਹਿਬ ਨੂੰ ਜਦੋਂ ਪਤਾ ਲੱਗਾ, ਉਹਨਾਂ ਮੇਰੇ 'ਤੇ ਨਾਰਾਜ਼ ਹੋਣਾ, ਉਹਨਾਂ ਕਹਿਣਾ, ਪੈਂਦੇ ਖਾਂ ਤੂੰ ਕਿਉਂ ਨਹੀਂ ਘੋੜੇ 'ਤੇ ਚੜ੍ਹ ਕੇ ਆਇਆ, ਪੈਂਦੇ ਖਾਂ ਤੂੰ ਕਿਉਂ ਨਹੀਂ ਚੋਲਾ ਪਾਇਆ, ਗੱਜ ਕੇ ਅੱਖ ਵਾਹਿਗੁਰੂ। ਗੱਲ ਕੀ, ਬੰਦਾ ਆਪਣੀਆਂ ਮੰਗਾਂ ਵਿੱਚ ਆਪ ਹੀ ਫਸ ਜਾਂਦਾ ਜੀ, ਆਪ ਹੀ ਫਸ ਜਾਂਦਾ। ਕਹਿਣ ਲੱਗਾ ਪੈਂਦੇ ਖਾਂ ਆਪਣੇ ਜਵਾਈ ਨੂੰ, ਵੀ ਮੇਰੇ ਤੇ ਗੁਰੂ ਸਾਹਿਬ ਨਾਰਾਜ਼ ਹੋਣਗੇ। ਹਾਂਜੀ,
ਬਾਲਪਨ ਕੀ ਬਾਤ ਨਾ ਕੀਜੈ।
ਭਾਈ ਤੂੰ ਬਚਪਨੇ ਦੀ ਗੱਲ ਨਾ ਕਰ, ਮੇਰਾ ਸਾਰਾ ਕੁਝ ਤੇਰਾ ਹੀ ਹੈ, ਪਰ ਆਹ ਵਸਤੂਆਂ ਜਿਹੜੀਆਂ ਨੇ ਇਹ ਗੁਰੂ ਸਾਹਿਬ ਨੇ ਮੈਨੂੰ ਦਿੱਤੀਆਂ ਨੇ। ਹਾਂਜੀ,
ਘਰ ਕੀ ਵਸਤ ਅਪਰ ਪੇਖ ਲੀਜੈ।
ਥੋੜਾ ਘਰ ਹੈ, ਥੋੜੇ ਕੱਪੜੇ ਨੇ, ਗੱਜ ਕੇ ਅੱਖ ਵਾਹਿਗੁਰੂ, ਹੋਰ ਥੋੜੇ ਕੱਪੜੇ ਨੇ, ਸਾਰੇ ਤੇਰੇ ਹੀ ਨੇ, ਤੂੰ ਪਾ, ਪਰ ਆਹ ਵਸਤੂ ਗੁਰੂ ਸਾਹਿਬ ਦੀ ਹੈ, ਚੋਲਾ ਗੁਰੂ ਸਾਹਿਬ ਨੇ ਮੈਨੂੰ ਦਿੱਤਾ। ਕਹਿਣ ਲੱਗਾ ਹਾਂਜੀ,
ਉਹਨੂੰ
ਤੇ ਚੜ ਗਿਆ ਗੁੱਸਾ ਜੀ, ਫਿਰ ਗੱਜ ਕੇ ਅੱਖ ਵਾਹਿਗੁਰੂ। ਹਾਂਜੀ, ਉਹਨੂੰ ਗੁੱਸਾ ਚੜ ਗਿਆ ਜੀ ਬੜਾ, ਉਹ ਕਹਿਣ ਲੱਗਾ ਵੀ ਜੇ ਸਿੱਧੀ ਤਰ੍ਹਾਂ ਦੇਣੀਆਂ ਤੇ ਠੀਕ ਹੈ, ਨਹੀਂ ਤੇ ਮੈਨੂੰ ਹੋਰ ਵੀ ਉਪਾਅ ਕਰਨਾ ਹੁੰਦਾ ਜੀ। ਸੰਗਤ ਜੀ, ਬੰਦਾ ਫਸਦਾ ਫਸਦਾ ਫਸ ਹੀ ਜਾਂਦਾ ਜੀ, ਗੱਜ ਕੇ ਅੱਖ ਵਾਹਿਗੁਰੂ
ਵਾਹਿਗੁਰੂ।
ਆਪਾਂ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਵੀ ਸਾਡੇ ਅੰਦਰ ਇਹੋ ਜਿਹੇ ਫੁਰਨੇ ਘੱਟ ਹੀ ਪੈਦਾ ਹੋਣ ਜੀ, ਲੋੜ ਵਾਲੇ ਹੀ ਠੀਕ ਹੋਣ ਜੀ, ਨਹੀਂ ਤੇ ਬੰਦਾ ਫਸਦਾ ਫਸਦਾ ਫਸ ਜਾਂਦਾ ਜੀ। ਸੱਚੀ ਗੱਲ ਇਹ ਹੈ, ਗੁਰੂ ਸਾਹਿਬ ਕੋਲੋਂ ਮੰਗਣਾ ਤੇ ਗੁਰੂ ਸਾਹਿਬ ਦਾ ਪਿਆਰ ਮੰਗੀਏ। ਹਾਂਜੀ, ਵਸਤੂਆਂ ਆਪੇ ਪਿੱਛੇ ਪਿੱਛੇ ਤੁਰੀਆਂ ਆਉਂਦੀਆਂ ਜੀ। ਕਿਸੇ ਰਾਜੇ ਨੂੰ ਨਾ ਜੀ ਬੜੀ ਪਿਆਸ ਲੱਗੀ ਸੀ, ਸ਼ਿਕਾਰ ਤੇ ਗਿਆ ਸੀ, ਇਕੱਲਾ ਬੜੀ ਦੂਰ ਚਲੇ ਗਿਆ ਜੀ। ਤੇ ਰਾਜਾ ਸ਼ਿਕਾਰ ਖੇਡਦਾ ਖੇਡਦਾ ਨਾ ਜਦੋਂ ਦੂਰ ਪਹੁੰਚਿਆ ਤੇ ਉਹਨੂੰ ਪਿਆਸ ਲੱਗ ਗਈ ਜੀ। ਉੱਥੇ ਇੱਕ ਗਰੀਬ ਬੰਦੇ ਦੀ ਝੁੱਗੀ ਸੀਗੀ ਜੀ। ਰਾਜੇ ਨੂੰ ਉਹਨੇ ਬੜੇ ਸਤਿਕਾਰ ਨਾਲ ਪਾਣੀ ਪਿਆਇਆ ਵੀ ਸਾਡੀ ਰਿਆਸਤ ਦਾ ਰਾਜਾ ਆਇਆ ਜੀ। ਤੇ ਰਾਜੇ ਨੇ ਖੁਸ਼ ਹੋ ਕੇ ਨਾ ਆਪਣੀ ਅੰਗੂਠੀ ਲਾ ਕੇ ਦਿੱਤੀ। ਕਹਿਣ ਲੱਗਾ ਭਾਈ, ਜ਼ਿੰਦਗੀ ਵਿੱਚ ਜਦੋਂ ਤੈਨੂੰ ਮੇਰੀ ਲੋੜ ਪਵੇ ਆਹ ਅੰਗੂਠੀ ਵਾਪਸ ਕਰ ਦੀ, ਜੋ ਮੰਗੇਗਾ ਤੈਨੂੰ ਦੇ ਦਿਆਂਗੇ। ਅੱਜ ਕੇ ਆਖੋ ਵਾਹਿਗੁਰੂ। ਉਹ ਕਹਿੰਦਾ ਠੀਕ ਹੈ ਜੀ। ਹੁਣ ਬੰਦੇ ਨੂੰ ਇੰਨੀ ਮਤ ਨਹੀਂ ਸੀ ਹੈਗੀ ਵੀ ਰਾਜੇ ਕੋਲੋਂ ਕਿਹੜੀ ਚੀਜ਼ ਜਾ ਕੇ ਮੰਗਣੀ ਹੈ। ਹਾਂਜੀ, ਰਾਜੇ ਨੇ ਤੇ ਕਹਿ ਦਿੱਤਾ ਵੀ ਜ਼ਿੰਦਗੀ ਵਿੱਚ ਕਿਸੇ ਵੀ ਵਸਤੂ ਦੀ ਲੋੜ ਹੋਵੇ ਅੰਗੂਠੀ ਆ ਕੇ ਦੇ ਦੀ ਤੇ ਵਸਤੂ ਲੈ ਦੀ। ਹਾਂਜੀ, ਤੇ ਗੁਰਮੁਖੋ ਉਹਦੇ ਕਿਤੇ ਪਸ਼ੂਆਂ ਵਾਸਤੇ ਘਾਹ ਥੁੜ ਗਿਆ ਜੀ ਇੱਕ ਦਿਨ, ਗੱਜ ਕੇ ਆਖੋ ਵਾਹਿਗੁਰੂ। ਹੁਣ ਮਾੜੇ ਦੇ ਉਹਨੇ ਕੱਪੜੇ ਪਾਏ ਸੀ, ਜਾ ਕੇ ਅੰਗੂਠੀ ਵਿਖਾ ਕੇ ਕਹਿੰਦਾ ਰਾਜੇ ਦੀ ਅੰਗੂਠੀ ਹੈ ਤੇ ਮੈਂ ਰਾਜੇ ਨੂੰ ਮਿਲਣਾ ਤੇ ਮੈਨੂੰ ਰਾਜੇ ਨੂੰ ਮਿਲਣ ਦਿਓ। ਅੰਗੂਠੀ ਰਾਜੇ ਨੂੰ ਵਿਖਾਈ ਗਈ, ਰਾਜਾ ਸਾਹਿਬ ਬਾਹਰ ਇੱਕ ਬੰਦਾ ਆਇਆ ਤੁਹਾਨੂੰ ਮਿਲਣਾ ਚਾਹੁੰਦਾ। ਰਾਜਾ ਕਹਿੰਦਾ ਸੱਦੋ, ਤੇ ਜਾ ਕੇ ਉਹ ਬੰਦਾ ਕਹਿਣ ਲੱਗਾ ਵੀ ਮੈਨੂੰ ਘਾਹ ਦੀ ਪੰਡ ਚਾਹੀਦੀ ਹੈ। ਹੱਸ ਕੇ ਆਖੋ ਵਾਹਿਗੁਰੂ। ਰਾਜਾ ਕਹਿੰਦਾ ਇਹਨੂੰ ਘਾਹ ਦਿਓ ਤੇ ਛੇਤੀ ਕੱਢੋ, ਹੈ ਇੰਨਾ ਵੱਡਾ ਮੈਂ ਰਾਜਾ ਤੇ ਮੇਰੇ ਕੋਲੋਂ ਘਾਹ ਦੀ ਪੰਡ ਮੰਗਣ ਦਿਆ। ਕਹਿਣ ਲੱਗਾ ਕੋਈ ਮੰਗਣਾ ਹੀ ਤੇ ਸੋਨਾ ਚਾਂਦੀ ਮੰਗਦਾ, ਹੈ ਬੰਦਾ ਵੇਖ ਕੇ ਵਸਤੂ ਮੰਗਣੀ ਚਾਹੀਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਏਡੇ ਵੱਡੇ ਹੋਣ ਸਤਿਗੁਰੂ ਜੀ, ਇੰਨੇ ਵੱਡੇ ਹੋਣ ਮਾਲਕ, ਤੇ ਬੰਦਾ ਘਾਹ ਦੀ ਪੰਡ ਹੀ ਮੰਗੀ ਜਾਵੇ ਜੀ, ਤੇ ਫਿਰ ਫਸ ਜਾਂਦਾ ਜੀ, ਫਸ ਜਾਂਦਾ। ਪੈਂਦੇ ਖਾਂ ਗਿਆ ਫਸ ਜੀ, ਉਹਦੇ ਜਵਾਈ ਨੂੰ ਤੇ ਚੜ੍ਹ ਗੁੱਸਾ ਗਿਆ। ਉਹ ਕਹਿੰਦਾ ਵੀ ਸਿੱਧੀ ਤਰ੍ਹਾਂ ਦਿੰਦੇ ਹੋ ਤੇ ਠੀਕ ਹੈ, ਨਹੀਂ ਤੇ ਮੈਂ ਦੂਜੇ ਤਰੀਕੇ ਨਾਲ ਵਸਤੂਆਂ ਲਵਾਂਗਾ ਹੁਣ। ਹਾਂਜੀ,
ਗਮਨਿਓ ਅਗਰ ਕੁਦਾਏ ਤੁਰੰਗਾ।
ਹਾਂਜੀ,
ਫਿਰ ਉਹ ਗ੍ਰਾਮ ਕੇ ਗਿਰਦ ਦਿਖਾਵਤ।
ਉਧਰੋਂ ਫਿਰ ਪੈਂਦੇ ਖਾਂ ਵੀ ਕਹਿਣ ਲੱਗਾ ਵੀ ਸੁਣ ਲਾ, ਸਾਰੇ ਘਰ ਵਿੱਚੋਂ ਜਿਹੜੀ ਵਸਤੂ ਆਖੇ ਤੈਨੂੰ ਦੇ ਦਿਆਂਗਾ, ਇਹਨਾਂ ਵਸਤੂਆਂ ਤੇ ਤੂੰ ਅੱਖ ਨਹੀਂ ਰੱਖਣੀ। ਕਹਿਣ ਲੱਗਾ ਪੈਂਦੇ ਖਾਂ ਵੀ ਆ ਗਿਆ ਜੀ, ਫਿਰ ਪਠਾਨ ਸੀਗਾ ਜੀ ਗੁੱਸੇ 'ਚ ਆ ਗਿਆ ਤੇ ਆਪਣੇ ਜਵਾਈ ਨੂੰ ਗੁੱਸੇ ਵਿੱਚ ਕਹਿ ਕੇ ਨਾ ਜੀ ਪਿੰਡ ਵਿੱਚ ਆ ਗਿਆ ਜੀ। ਫਿਰ ਘੋੜੇ 'ਤੇ ਚੜ੍ਹ ਗਿਆ, ਪਹਿਲੀ ਗੱਲ ਫਿਰ ਭੁੱਲ ਗਈ, ਘੋੜੇ 'ਤੇ ਚੜ੍ਹ ਕੇ ਘੋੜਾ ਕਦਾਵੇ, ਪਿੰਡ ਵਾਲਿਆਂ ਨੂੰ ਵਿਖਾਵੇ ਵੀ ਮੈਨੂੰ ਸਤਿਗੁਰੂ ਜੀ ਨੇ ਘੋੜਾ ਦਿੱਤਾ। ਹਾਂਜੀ,
ਸਭ ਗਰੀਅਨ ਕੇ ਵਿਖੇ ਫੰਦਾਵਤ।
ਕੱਲੀ ਕੱਲੀ ਗਲੀ ਵਿੱਚ ਪੈਂਦੇ ਖਾਂ ਲੈ ਕੇ ਗਿਆ ਜੀ, ਗੱਜ ਕੇ ਆਖੋ ਵਾਹਿਗੁਰੂ। ਕਰਤਾਰਪੁਰ ਸਾਹਿਬ ਦੀ ਕੱਲੀ ਕੱਲੀ ਗਲੀ ਵਿੱਚ ਪੈਂਦੇ ਖਾਂ ਨੇ ਘੋੜਾ ਫੇਰਿਆ ਜੀ, ਫਿਰਦੀ ਹੈ ਕੱਲੇ ਕੱਲੇ ਬੰਦੇ ਨੂੰ ਵਿਖਾਵੇ, ਵੇਖ ਭਾਈ
ਗੁਰੂ ਹਰਗੋਬਿੰਦ ਸਾਹਿਬ ਨੇ ਮੈਨੂੰ ਘੋੜਾ ਦਿੱਤਾ, ਮੈਂ ਵੱਡਾ ਸੂਰਮਾ ਆ। ਹਾਂਜੀ,
ਨਿਜ ਉਤਮਤਾ ਕਰੇ ਜਨਾਵਨ,
ਆਪਣੀ ਉੱਤਮਤਾ ਲੋਕਾਂ ਨੂੰ ਸੁਣਾਵੇ ਜੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਤੇ ਗੁਰਮੁਖੋ ਡਰ ਹੀ ਲੱਗਦਾ, ਇਹੋ ਜਿਹੀ ਕਥਾ ਸੁਣ ਕੇ ਮੈਨੂੰ ਡਰ ਲੱਗਣ ਲੱਗ ਪੈਂਦਾ ਜੀ, ਕਿਉਂ ਬੰਦੇ ਦਾ ਸੁਭਾਅ ਐਸਾ ਬਣ ਜਾਂਦਾ ਜੀ, ਉਹ ਆਪਣੇ ਗੁਣ ਦੂਜਿਆਂ ਅੱਗੇ ਪੇਸ਼ ਕਰਨ ਦੀ ਕੋਸ਼ਿਸ਼ ਕਰਨ ਲੱਗ ਪੈਂਦਾ ਜੀ। ਹਾਂਜੀ, ਭੈਣ ਦੇ ਖਾਂ ਆਪਣੀ ਉੱਤਮਤਾ ਦੱਸੇ ਲੋਕਾਂ ਨੂੰ ਵੀ ਵੇਖੋ ਮੈਂ ਕਿੰਨਾ ਉੱਤਮ ਹਾਂ, ਵੇਖੋ ਕਿੰਨੀਆਂ ਕੀਮਤੀ ਵਸਤੂਆਂ ਗੁਰੂ ਸਾਹਿਬ ਨੇ ਮੈਨੂੰ ਦਿੱਤੀਆਂ। ਹਾਂਜੀ,
ਸਭ ਖਾਨਣ ਕੋ ਫੇਰ ਦਿਖਾਵਣ,
ਆਪਣੇ ਪਠਾਨ ਭਰਾਵਾਂ ਨੂੰ ਜਾ ਵਿਖਾਵੇ ਜੀ। ਵੇਖੋ ਪਠਾਨੋ, ਤੁਸੀਂ ਵੀ ਮਹਾਰਾਜ ਕੋਲ ਰਹਿੰਦੇ ਹੋ ਤੇ ਮੈਂ ਵੀ ਰਹਿਣਾ, ਪਰ ਮੇਰੇ ਤੇ ਕਿੱਡੀ ਵੱਡੀ ਉਹਨਾਂ ਬਖਸ਼ਿਸ਼ ਕਰ ਦਿੱਤੀ ਹੈ। ਗੁਰਮੁਖੋ ਤੇ ਵਾਹਿਗੁਰੂ ਦੀਆਂ ਦਾਤਾਂ, ਗੱਜ ਕੇ ਆਖੋ ਵਾਹਿਗੁਰੂ। ਤੇ ਬੰਦੇ ਨੂੰ ਇਹੋ ਹੀ ਅਰਦਾਸ ਕਰਨੀ ਚਾਹੀਦੀ ਹੈ, ਤੁਸੀਂ ਵੀ ਕਰੋ, ਤੂੰ ਦਾਤਾ ਦਾਤਾਰ, ਤੂੰ ਦਾਤਾ ਦਾਤਾਰ, ਤੂੰ ਦਾਤਾ
ਦਾਤਾਰ, ਤੂੰ ਦਾਤਾ ਦਾਤਾਰ।
ਬਸ ਇਹ ਗੁਰੂ ਸਾਹਿਬ ਦਾਤੇ ਨੇ ਸਾਡੀਆਂ ਸਾਨੂੰ ਲੋੜ ਵਾਲੀਆਂ ਵਸਤੂਆਂ ਦੇਣ ਦੇ, ਉਹਨਾਂ ਦਾ ਦਿੱਤਾ ਖਾ ਰਹੇ, ਸ਼ੁਕਰ ਕਰਨਾ ਚਾਹੀਦਾ ਜੀ। ਹਾਂਜੀ, ਆਪਣੀ ਉੱਤਮਤਾ ਨਹੀਂ ਅੱਗੇ ਰੱਖਣੀ ਚਾਹੀਦੀ ਵੀ ਹਰੇ ਅਸੀਂ ਬੜੇ ਉੱਤਮ ਆ। ਗੁਰਮੁਖੋ, ਗੁਰੂ ਸਾਹਿਬ ਕਿਸੇ ਦੇ ਸਿਰ ਤੇ ਹੱਥ ਰੱਖ ਕੇ ਕਥਾ ਕਰਾ ਲੈਣ ਜੀ, ਗੁਰੂ ਸਾਹਿਬ ਕਿਸੇ ਦੇ ਸਿਰ ਤੇ ਵੀ ਹੱਥ ਰੱਖ ਕੇ ਕੀਰਤਨ ਕਰਾ ਲੈਣ ਜੀ, ਇਹ ਤੇ ਗੁਰੂ ਜੀ ਦੀ ਮੌਜ ਹੈ ਨਾ ਜੀ। ਹਾਂਜੀ, ਅਸੀਂ ਤੇ ਡਰ ਵਿੱਚ ਆ ਕੇ ਅਰਦਾਸਾਂ ਕਰਨੀਆਂ, ਤੂੰ ਦਾਤਾ ਦਾਤਾਰ, ਤੂੰ ਦਾਤਾ ਦਾਤਾਰ, ਤੂੰ ਦਾਤਾ
ਦਾਤਾਰ, ਤੂੰ ਦਾਤਾ ਦਾਤਾਰ।
ਤੇਰਾ ਦਿੱਤਾ ਖਾਵਣਾ, ਤੇਰਾ ਦਿੱਤਾ ਖਾਵਣਾ, ਤੇਰਾ ਦਿੱਤਾ
ਖਾਵਣਾ, ਤੇਰਾ ਦਿੱਤਾ ਖਾਵਣਾ।
ਗੁਰਮੁਖੋ, ਭੈਣ ਦੇ ਖਾਂ ਆਪਣੇ ਗੁਣ ਲੋਕਾਂ ਨੂੰ ਦੱਸਣ ਲੱਗ ਪਿਆ। ਗੁਰੂ ਸਾਹਿਬ ਦੀ ਦਿਆਲਤਾ ਨਹੀਂ ਰੱਖੀ ਵੀ ਮੈਨੂੰ ਅਨਾਥ ਨੂੰ ਉਹਨਾਂ ਨੇ ਪਾਲਿਆ, ਮੈਨੂੰ ਅਨਾਥ ਨੂੰ ਸਾਰੀਆਂ ਹੀ ਵਸਤੂਆਂ ਦਿੱਤੀਆਂ। ਛੋਟਾ ਜਿਹਾ ਤੁਸੀਂ ਕਥਾ ਸੁਣੀ ਸਾਰੀ ਜੀ, ਨਿਕਲ ਰਿਹਾ ਸੀਗਾ ਜੀ, ਅੱਜ ਹੰਕਾਰ ਵਾਲੀਆਂ ਗੱਲਾਂ ਕਰਨ ਦਿਆਂ ਉਹ ਨਿਕਲ ਰਿਹਾ ਸੀਗਾ ਜੀ, ਨਿਕਲ ਰਿਹਾ। ਤੇ ਤਨ ਤੇ ਕੱਪੜੇ ਨਹੀਂ ਸੀ ਪਾਏ ਪਿੰਡੇ ਤੇ ਜੀ, ਝੱਗਾ ਨਹੀਂ ਸੀ ਪਾਇਆ ਇਹਨੇ ਉੱਤੇ ਜੀ, ਜਦੋਂ ਗੁਰੂ ਸਾਹਿਬ ਨੂੰ ਮਿਲਿਆ ਜੀ। ਤੇ ਮਹਾਰਾਜ ਨੇ ਇਹਦੇ ਵੱਲ ਦ੍ਰਿਸ਼ਟੀ ਪਾਈ, ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਕੌਣ ਹੈ? ਤੇ ਜਿਹੜਾ ਇਹਨੂੰ ਪਾਲਦਾ ਸੀ ਨਾ, ਉਹ ਕਹਿਣ ਲੱਗਾ ਸੱਚੇ ਪਾਤਸ਼ਾਹ ਇਹ ਅਨਾਥ ਹੈਗਾ, ਇਹਦੇ ਮਾਂ ਪਿਓ ਨਹੀਂ ਹੈਗੇ, ਇਹਦੀ ਮਾਂ ਸਾਡੇ ਪਿੰਡ ਦੀ ਸੀਗੀ, ਤੇ ਪਿੰਡ ਦੀ ਧੀ ਸਾਰਿਆਂ ਦੀ ਧੀ ਹੈ, ਪਿੰਡ ਦੀ ਭੈਣ ਸਾਰੇ ਪਿੰਡ ਦੀ ਭੈਣ ਹੈ, ਤੇ ਮੈਂ ਆਪਣਾ ਭਾਂਜਾ ਬਣਾ ਕੇ ਇਹਨੂੰ ਘਰ ਵਿੱਚ ਲੈ ਕੇ ਆਇਆ, ਹੈ ਇਹ ਅਨਾਥ ਹੀ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਭਾਈ ਇਹਦੇ ਨਾਥ ਫਿਰ ਅਸੀਂ ਬਣਾਂਗੇ, ਕਹਿਣ ਲੱਗੇ ਇਹਦੇ ਨਾਥ ਅਸੀਂ ਬਣਾਂਗੇ। ਹੁਣ ਤੇ ਨਾਨਕ ਮੱਤੇ ਚੱਲੇ ਕਹਿਣ ਲੱਗੇ, ਤੇ ਆਹ ਲਓ ਇਹਦੇ ਸਾਲ ਦਾ ਖਰਚਾ ਕਹਿਣ ਲੱਗੇ। ਹਾਂਜੀ, ਗਾਵਾਂ ਮੱਝਾਂ ਸੱਚੇ ਪਾਤਸ਼ਾਹ ਨੇ ਦਿੱਤੀਆਂ। ਮਹਾਰਾਜ ਕਹਿੰਦੇ ਇਹਨੂੰ ਦੁੱਧ ਪਿਆਓ, ਇਹਨੂੰ ਪ੍ਰਸ਼ਾਦਾ ਛਕਾਓ, ਤੇ ਸਾਡੇ ਆਉਣ ਤੱਕ ਲੰਮਾ ਚੌੜਾ ਕਰ ਦਿਓ, ਕਹਿਣ ਲੱਗੇ ਇਹਨੂੰ। ਹਾਂਜੀ, ਕਿਹੜੀ ਵਸਤੂ ਜਿਹੜੀ ਪੈਂਦੇ ਖਾਂ ਨੂੰ ਨਹੀਂ ਦਿੱਤੀ ਜੀ ਗੁਰੂ ਸਾਹਿਬ ਨੇ? ਪਰ ਬੰਦਾ ਇੱਥੇ ਭੁਲੇਖਾ ਖਾ ਜਾਂਦਾ, ਬੰਦਾ ਗੁਰੂ ਦੀ ਵਡਿਆਈ ਕਰਨ ਲੱਗਿਆ ਆਪਣੀ ਉੱਤਮਤਾ ਵਿਖਾਉਣ ਲੱਗ ਪੈਂਦਾ ਜੀ, ਵੀ ਹਰੇ ਮੇਰੇ ਵਿੱਚ ਬੜੇ ਗੁਣ ਨੇ। ਪਰ ਗੁਣ ਕਿਤੇ ਜੀ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਸਭ ਗੁਣ ਤੇਰੇ ਮੈਂ ਨਾਹੀਂ ਕੋਏ,
ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਸਭ ਗੁਣ ਤੇਰੇ ਮੈਂ ਨਾਹੀਂ ਕੋਏ।
ਗੁਣ ਤੇ ਗੁਰੂ ਜੀ ਦੇ ਜੀ, ਵਡਿਆਈਆਂ ਤੇ ਗੁਰੂ ਸਾਹਿਬ ਦੀਆਂ ਜੀ, ਪਰ ਪੈਂਦੇ ਖਾਂ ਆਪਣੀ ਉੱਤਮਤਾ ਦੇ ਚੱਕਰ ਵਿੱਚ ਫਸ ਗਿਆ ਜੀ। ਹਾਂਜੀ,
ਜੋ ਮਿਲ ਜਾਏ ਬਾਤ ਤਿਸ ਕਹੈ, ਨਿਜ ਬਲ ਗੁਣ ਤੇ ਮਹਾਮਲ ਹੈ।
ਜਿਹੜਾ ਇਹਨੂੰ ਮਿਲਦਾ ਸੀ ਨਾ ਜੀ, ਪੈਂਦੇ ਖਾਂ ਇੱਕੋ ਹੀ ਗੱਲ ਕਹਿੰਦਾ ਸੀ, ਵੇਖਿਆ ਭਾਈ ਮੈਂ ਕਿੰਨਾ ਉੱਤਮ ਹੈਗਾ, ਕਹਿਣ ਲੱਗਾ ਵੇਖੋ ਗੁਰੂ ਸਾਹਿਬ ਨੇ ਆਪਣਾ ਚੋਲਾ ਮੈਨੂੰ ਦਿੱਤਾ, ਅੱਜ ਕੇ ਆਖੋ ਵਾਹਿਗੁਰੂ। ਸਿੱਖ ਸੁਣ ਕੇ ਅੰਦਰੋਂ ਹੁੰਦੇ ਤੇ ਸੀਗੇ ਵੀ ਮਹਾਰਾਜ ਨੇ ਆਪਣਾ ਹੀ ਚੋਲਾ ਦੇ ਤਾ ਇਹਨੂੰ, ਹੈ ਕਹਿਣ ਲੱਗਾ ਵੇਖੋ ਗੁਰੂ ਸਾਹਿਬ ਨੇ ਆਪਣਾ ਚੋਲਾ ਦਿੱਤਾ ਮੈਨੂੰ। ਹਾਂਜੀ, ਅੱਗੇ ਚਲੋ।
ਬੋਹਰਾ ਅਸਮਾ ਖਾਂ ਚਿਤ ਲਟਪਟ ਵਸਤ ਸੁਰਸਰੀ ਦੇਖ,
ਉਧਰੋਂ ਇਹ ਪੂਰੇ ਪਿੰਡ ਨੂੰ ਵਿਖਾਉਂਦੇ ਆ ਜੀ। ਹਾਂਜੀ, ਉਧਰੋਂ ਉਹਦਾ ਘਰ ਵਿੱਚ ਜਵਾਈ ਨੇ ਪੂਰੀ ਕਲੇ ਪਾ ਲਈ ਜੀ। ਉਹ ਤੇ ਪੂਰਾ ਵਸਤੂਆਂ ਦੇ ਵਿੱਚ ਹੀ ਫਸ ਗਿਆ ਜੀ ਉਹਦਾ ਜਵਾਈ। ਹਾਂਜੀ
ਲਹੋ ਕਹਿਣ ਜਸਾਸ ਕੋ ਕਹਿ ਗ੍ਰਹਿ ਤਜੋ ਅਸ਼ੇਕ।
ਉਹਨੇ ਫਿਰ ਪੈਂਦੇ ਖਾਨ ਦੀ ਪਤਨੀ ਨੂੰ ਆਖਿਆ, ਕਹਿਣ ਲੱਗਾ ਸੱਸ ਮਾਂ ਮੇਰੀ ਗੱਲ ਧਿਆਨ ਨਾ ਸੁਣੋ, ਜੇ ਵਸਤੂਆਂ ਮੈਨੂੰ ਨਹੀਂ ਮਿਲੀਆਂ ਤੇ ਮੈਂ ਤੁਹਾਡੀ ਧੀ ਛੱਡ ਦੇਣੀ। ਜੇ ਕਹਿਣ ਲੱਗਾ ਗੱਜ ਕੇ ਆਖੋ ਵਾਹਿਗੁਰੂ। ਹੁਣ ਆਹ ਗੱਲ ਬੰਦੇ ਨੂੰ ਡਰਾ ਦਿੰਦੀ ਸੀ। ਹਾਂਜੀ ਧੀਆਂ ਦਾ ਮੋਹ ਸਭ ਨੂੰ ਹੈ। ਵਾਹਿਗੁਰੂ ਸਾਰਿਆਂ ਦੀਆਂ ਧੀਆਂ ਸੰਸਾਰ ਤੇ ਜਿੰਨੀਆਂ ਨੇ ਵਸਦੀਆਂ ਰਹਿਣ ਆਪਣੇ ਆਪਣੇ ਘਰਾਂ ਵਿੱਚ ਦੀ। ਹਾਂਜੀ ਸਹੁਰੇ ਪਰਿਵਾਰਾਂ ਵਿੱਚ ਵਸਣ, ਪਰ ਇਹ ਮੋਹ ਹਰ ਇੱਕ ਨੂੰ ਹੈਗਾ ਜੀ। ਹਾਂਜੀ ਉਹਨੇ ਆਪਣੀ ਸਿੱਧਾ ਸੱਸ ਨੂੰ ਆਖਿਆ, ਕਹਿਣ ਲੱਗਾ ਜੇ ਨਾ ਮਿਲੀ ਮੈਂ ਤੇਰੀ ਧੀ ਛੱਡ ਦੇਣੀ। ਕਹਿਣ ਲੱਗਾ ਹਾਂਜੀ
ਬਨੋ ਫਕੀਰ ਨਿਕਸ ਕਰ ਬਾਹਰ ਮਿਲੋ ਨਾ ਤੈਨੂੰ ਕੀ ਤੈਨੂੰ ਜਾ ਸੰਗ।
ਮੈਨੂੰ ਹੁਣ ਇਹਨਾਂ ਵਸਤੂਆਂ ਨਾਲ ਇੰਨਾ ਪਿਆਰ ਹੋ ਗਿਆ, ਮੈਂ ਫਕੀਰ ਹੀ ਬਣ ਜਾਣਾ ਜੇ ਮੈਨੂੰ ਨਹੀਂ ਮਿਲੀਆਂ। ਹਾਂਜੀ
ਮੋਹੇ ਉਚਿਤ ਹੈ ਸੁੰਦਰ ਪੋਸ਼ਿਸ਼ ਚੀਰਾ ਸ਼ੋਰਦਾਰ ਸਜ ਸੰਗ।
ਵਾਧੋਗੀ ਉਹ ਕੱਪੜੇ ਮੇਰੇ ਯੋਗ ਨੇ। ਕਹਿਣ ਲੱਗਾ ਹੈ ਇੰਨਾ ਵਧੀਆ ਕੱਪੜਾ ਉਹ ਮੈਂ ਪਾਉਣਾ। ਕਹਿਣ ਲੱਗਾ ਹਾਂਜੀ
ਖਾਣ ਮਹਾਨ ਯਾਰ ਬਲ ਹੋਏ ਤਉ ਬਾਕਪਣ ਹਿਰਦੇ ਉਮੰਗ।
ਆਪਣੀ ਸੱਸ ਨੂੰ ਕਹਿਣ ਲੱਗਾ ਵੇਖੋ ਅੱਬਾ ਜੀ ਬੁੱਢੇ ਹੋ ਗਏ ਤੇ ਅਜੇ ਵੀ ਜਵਾਨ ਬਣਨਾ ਚਾਹੁੰਦੇ ਨੇ, ਉਹਨਾਂ ਨੂੰ ਕੀ ਲੋੜ ਇਹੋ ਜਿਹੇ ਕੱਪੜੇ ਪਾਉਣ ਦੀ, ਮੈਨੂੰ ਉਹ ਕੱਪੜਾ ਚਾਹੀਦਾ। ਹਾਂਜੀ
ਮੁਝ ਸਮ ਸੁਤ ਕੋ ਦੇਤ ਨਾ ਹਿਤ ਕਰ ਅਨ ਲਾਇਕ ਨਾ ਸਹੋ ਪ੍ਰਸੰਗ।
ਮੈਂ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦਾ ਵੀ ਮੈਂ ਕੋਈ ਵਸਤੂ ਮੰਗਾਂ ਤੇ ਅੱਗੇ ਮੈਨੂੰ ਕੋਈ ਦਵੇ ਨਾ, ਤੇ ਨਾਲੇ ਮੈਂ ਜਵਾਈ ਭਾਈ ਆ। ਗੱਜ ਕੇ ਆਖੋ ਵਾਹਿਗੁਰੂ। ਜਵਾਈ ਨੂੰ ਤੇ ਥੋੜੀ ਬਹੁਤੀ ਵੀ ਅਕਲ ਨਾ ਹੋਵੇ ਜੀ, ਤੇ ਸਹੁਰੇ ਘਰ ਵਿੱਚ ਆਇਆ ਜਾ ਕੇ ਬਹਿੰਦਾ ਜਿਵੇਂ ਔਰੰਗਜ਼ੇਬ ਬੈਠਾ ਹੁੰਦਾ ਜਾ ਕੇ ਜੀ, ਬੜੇ ਮਾਣ ਨਾਲ ਜਾ ਕੇ ਬਹਿੰਦਾ ਜੀ। ਹਾਂਜੀ ਤੇ ਕਹਿਣ ਲੱਗਾ ਵੀ ਮੈਂ ਵੇਖ ਲਾ ਜਵਾਈ ਭਾਈ ਆ ਤੁਹਾਡਾ ਦਮਾਦ ਆ, ਜੇ ਵਸਤੂਆਂ ਨਹੀਂ ਨਾ ਮਿਲੀਆਂ ਤੇ ਮੈਂ ਸੱਚੀ ਮੁੱਚੀ ਤੁਹਾਡੀ ਧੀ ਛੱਡ ਦੇਣੀ ਹੈ। ਮੈਂ ਆਪਣੀ ਮ੍ਰਿਤਿਊ ਹੀ ਕਰ ਲੈਣੀ ਜੇ ਮੈਨੂੰ ਵਸਤੂਆਂ ਨਾ ਮਿਲੀਆਂ। ਤੇ ਅੱਗੋਂ ਫਿਰ ਉਹਦੀ ਪਤਨੀ ਨੇ ਸਮਝਾਉਣਾ ਵੀ ਉਹਨੂੰ ਗੁਰੂ ਸਾਹਿਬ ਨਾਲ ਪਿਆਰ ਬੜਾ ਤੇ ਤੂੰ ਉਹ ਵਸਤੂਆਂ ਦਾ ਮੋਹ ਛੱਡ ਦੇ। ਪਰ ਪੈਂਦੇ ਖਾਂ ਉਹ ਜਵਾਈ ਕਿੱਥੋਂ ਛੱਡਣ ਨੂੰ ਤਿਆਰ ਸੀਗਾ ਜੀ। ਉਹ ਕਹਿੰਦਾ ਫਿਰ ਮਾਂ ਸੁਣ ਲਾ, ਜੇ ਵਸਤੂਆਂ ਨਹੀਂ ਮਿਲੀਆਂ ਤੇ ਆਪਣੀ ਧੀ ਨੂੰ ਘਰ 'ਚ ਬਿਠਾ ਕੇ ਰੱਖੋ। ਕਹਿਣ ਲੱਗਾ ਉੱਥੇ ਫਿਰ ਪੈਂਦੇ ਖਾਂ ਨੂੰ ਮਜਬੂਰ ਹੋਣਾ ਪੈਣਾ। ਗੱਜ ਕੇ ਆਖੋ ਵਾਹਿਗੁਰੂ। ਮਜਬੂਰੀ 'ਚ ਆਉਣਾ ਪੈਣਾ। ਵੇਖੋ ਗੁਰਮੁਖੋ ਗੱਲ ਧਿਆਨ ਨਾਲ ਸੁਣਿਓ, ਸਿੱਖ ਨੇ ਭਾਵਨਾ ਰੱਖੀ ਸੀ ਵੀ ਸਤਿਗੁਰੂ ਚੋਲਾ ਪਾਉਣ, ਸਿੱਖ ਨੇ ਭਾਵਨਾ ਰੱਖੀ ਸੀ ਸਤਿਗੁਰੂ ਘੋੜੇ ਤੇ ਅਸਵਾਰ ਹੋਣ। ਹਾਂਜੀ ਹੁਣ ਸਿੱਖ ਦੀ ਭਾਵਨਾ ਤੇ ਪਿੱਛੇ ਉਹੀ ਨਾ ਜੀ। ਅੱਗੋਂ ਪੈਂਦੇ ਖਾਂ ਆਪਣਾ ਫੁਰਨਾ ਬਣਾਉਣ ਲੱਗ ਪਿਆ ਜੀ। ਮਹਾਰਾਜ ਨੇ ਤੇ ਉਹਦੀ ਪੈਂਦੇ ਖਾਂ ਦੀ ਭਾਵਨਾ ਕਿਹਾ ਵੀ ਚਲੋ ਮੰਗਦਾ ਤੇ ਲੈ ਲਏ, ਪਰ ਪਿੱਛੇ ਜਿਹੜਾ ਇੰਨੇ ਪ੍ਰੇਮ ਦੇ ਨਾਲ ਦਸਵੰਧ ਦੀ ਮਾਇਆ ਦੇ ਨਾਲ ਵਸਤੂਆਂ ਲੈ ਕੇ ਆਇਆ ਉਹਦਾ ਹਿਸਾਬ ਕੌਣ ਦਏਗਾ ਜੀ। ਕੱਜ ਕੇ ਆਖੋ ਵਾਹਿਗੁਰੂ। ਉਹਦਾ ਹਿਸਾਬ ਵੀ ਤਾਂ ਦੇਣਾ ਪੈਣਾ ਜੀ। ਉਹਦੀ ਭਾਵਨਾ ਸੀ ਵੀ ਸਤਿਗੁਰੂ ਜੀ ਚੋਲਾ ਪਾਉਣ, ਉਹਦੀ ਭਾਵਨਾ ਸੀ ਸਤਿਗੁਰੂ ਜੀ ਚੜ੍ਹਨਾ, ਚਲੋ ਦਿੱਤੀ ਤੇ ਉਹਦੇ ਪਿੱਛੋਂ ਹੀ ਹੈ। ਪਰ ਗੁਰਮੁਖੋ ਫਿਰ ਵੀ ਬੰਦੇ ਨੂੰ ਧਿਆਨ ਦੇਣਾ ਚਾਹੀਦਾ ਜੀ, ਧਿਆਨ ਰੱਖਣਾ ਚਾਹੀਦਾ। ਜਿਹੜੀ ਵਸਤੂ ਜਿਹਦੀ ਹੈਗੀ ਉਹਨੂੰ ਹੀ ਸ਼ੋਭਦੀ ਹੈ ਜੀ, ਖਾਸ ਕਰਕੇ ਗੁਰੂ ਸਾਹਿਬ ਦੀ ਵਸਤੂ। ਗੱਜ ਕੇ ਆਖੋ ਵਾਹਿਗੁਰੂ। ਉਹ ਤੇ ਸ਼ੋਭ ਦੀ ਮਾਲਕ ਸੱਚੇ ਪਾਤਸ਼ਾਹ ਨੂੰ ਹੈ। ਇਹਦੇ ਤੋਂ ਅੱਗੇ ਫਿਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਅੱਜ ਸਾਉਣ ਦਾ ਮਹੀਨਾ ਆਰੰਭ ਹੋਇਆ ਜੀ, ਸਾਵਣ ਆਇਆ ਹੇ ਸਖੀ ਜਲ ਹਰ ਵਰਸਣ ਹਾਰ। ਇਹ ਸਾਵਣ ਦੇ ਮਹੀਨੇ ਦੇ ਵਿੱਚ ਧੰਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਬਾਲਾ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਅਵਤਾਰ ਗੁਰਪੁਰਬ ਹੁੰਦਾ ਜੀ। ਹਾਂਜੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਸਾਉਣ ਦੇ ਮਹੀਨੇ ਵਿੱਚ ਅਵਤਾਰ ਧਾਰਨ ਕੀਤਾ ਜੀ। ਗੱਜ ਕੇ ਆਖੋ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ। ਅਸੀਂ ਅਸਥਾਨ ਤੇ ਵੀ ਗੁਰਪੁਰਬ ਮਨਾਵਾਂਗੇ। ਹਾਂਜੀ ਕਿਉਂ ਕਥਾ ਕਰਨ ਵਾਲਿਆਂ ਨੂੰ ਤੇ ਖਾਸ ਗੁਰੂ ਜੀ ਦਾ ਧੰਨਵਾਦ ਕਰਨਾ ਚਾਹੀਦਾ ਜੀ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦਾ। ਉਹਨਾਂ ਦੀ ਬਖਸ਼ਿਸ਼ ਹੈ ਜੀ, ਉਹਨਾਂ ਦੀ ਮਿਹਰ ਹੈ ਕਿ ਐਵੇਂ ਗੂੰਗੇ ਕੋਲੋਂ ਅਨਪੜ੍ਹ ਦੇ ਕੋਲੋਂ ਵਿਦਵਾਨ ਬਣਾ ਕੇ ਗੀਤਾ ਦੇ ਅਰਥ ਕਰਾ ਦਿੱਤੇ ਜੀ। ਹਾਂਜੀ ਉਹ ਗੁਰੂ ਸਾਹਿਬ ਜੀ ਦਾ ਗੁਰਪੁਰਬ ਹੈ। ਇਸੇ ਸਾਵਣ ਦੇ ਮਹੀਨੇ ਵਿੱਚ 12 ਤਰੀਕ ਲਿਖ ਦਿੱਤੀ ਜਾਏਗੀ, उस दिन आपां गुरपुरब मनावांगे। दूजी गल बड़े प्रेम नाल आखो धन भाई तारू सिंह जी शहीद। गुरमुखो सिख केसा धारी होवे गुरु जी की बख्शिश सांभे बड़ी शक्ति है। भाई तारू सिंह जी अमृतसर दे नज़दीक ही उन्हां दा जन्म स्थान जी पूले पिंड विच जी भाई तारू सिंह जी का उत्थे जन्म होया। माँ प्यो ने बचपन तो ही गुरमत दियां लोरियां दित्तियां। बचपन तो माँ प्यो ने सिखाया पुत गुरु की खुशी प्राप्त करनी ते गुरु के सिखां नूं खुश करनी। अज के आखो वाहिगुरु। भाई तारू सिंह जी ने निजम बनाया जी साडे घर जेड़ा भी आएगा उन्हूं प्रशादा जरूर छकाउणा जी। हाँ जी भाई तारू सिंह जी ने निजम बना लिया जी अपनी जिंदगी का जी। बड़ा पक्का सी उन्हां दी जिंदगी का यह निजम जी। बाप चढ़ाई कर गए जी। भाई तारू सिंह जी ने आप भी मेहनत करनी जी घर आ के माँ ते एक अपनी वड्डी भैण नूं भी पालना जी। हर वक्त बाणी पढ़ना जी ते उन्हां दा जीवन पढ़ के वेखो पता नहीं किन्ने कु जपजी साहब दे पाठ उन्होंने करने जी। हर रोज बेअंत बाणी दा पाठ उन्होंने करना भाई तारू सिंह जी ने जी। गुरु के सिखां नूं प्रशादा छकाउणा भाई साहब जी दी शहीदी इसे करके होई जी भी उह सिखां नूं प्रशादा छकाउंदे जी। उस समय जदों सिखां दे सिरां दा मुल पै रिहा सीगा जी उस समय जी हर भगत निरंजनिया चुगलखोर हर वक्त ही आउंदे दी धरती ते जी। उन्हें जा चुगली लाई जी ते फिर उस समय दे वजीर खान ने एक गल आखी भी तारू सिंह नूं मेरे कोलों सद के लैके आओ। हुण सुनो सिख दा घर कैसा हुंदा है। भाई तारू सिंह जी बाहर खेतां च ने पुलिस वाले आ गए घर सिपाही घर आ गए। वह कहन लगे भी तेरा पुत किथे है। कहन लगी माँ भी वह भी आ जाएगा। माँ प्रशादे पका रही सी भैन होर काम कर रही सी ते दोपहर का समा सी। आख्या की काम है मेरे पुत ना। कहन लगे माई तेरा पुत छकाउंदा सिखां नूं रोटियां प्रशादे ते बादशाह बड़ा नाराज है। उन्हें उत्तों हुक्म कीता साडे खान नूं ते हुण असीं उहनूं लै के जाणा असीं गिरफ्तार करके खड़ना उहनूं। अज के आखो वाहिगुरु। ते भाई तारू सिंह जी दी माता जी ने पता की आख्या। उह कहन लगी भी लै जिओ मेरे पुत नूं गल कोई नहीं पर प्रशादे का समा होया पहला तुही प्रशादा छक लो। कहन लगी हाँ जी तुम आप ही हिसाब लाओ किड्डी वड्डी गल होएगी जी। केड़ी मां है जिदे पुत नूं गिरफ्तार करन आए होण ते मां आखरी होवे भी गिरफ्तार भी कर लियो पर पहला प्रशादा छको। वह कहिंदे की गल है। कहन लगी भाई तुही गुरु नानक साहब दे सिख घर आए हो। कहन लगे ते सिख दा दस्तूर है प्रशादे दे समय कोई घर आया होवे तो भुखा नहीं जाना चाहिदा जी। ओ वेख के हैरान हो गए कहिंदे अहीं नहीं प्रशादा छकना अहीं ते लै के जाना भाई साहब नूं लै के जी। बहुत कुछ उहनां नाल कीता गया पर बाणी पढ़ पढ़ के अंदर दृढ़ता इन्नी आ चुकी सीगी। गुरमुखो यह आख्या गया भी यह बार बार इको शब्द ही वरतदा सिखी बार बार सिखी सिखी आखी जांदा। इस तरह करो एरे सिर दे केस कट दियो। गज के आखो वाहेगुरु। गुरमुखो सारे धर्म सत्कार योग ने गुरु घर विच सारे आउंदे ने सारियां दी इज्जत है माण है जी आया नूं पर सिख वास्ते सब तो माड़ा दिन उस दिन होएगा जिस दिन उहदे केसां दी बेदबी होएगी जी। भाई तारू सिंह जी कहिंदे ना भाई मेरे केस नहीं कट्टणे। जबरदस्ती केस कट्टण लगे ते धरिया गुरु गोबिंद सिंह साहब जी दे चरणा दा ध्यान कीती अरदास हे सच्चे पातशाह बचपन तो मेरी मां ने मेरे सिर ते जूड़ा कीता। महाराज तुहाडी बाणी पढ़दे आए हां अज जबरदस्ती मेरे केस कट्टण लगे जबरदस्ती ते महाराज कृपा करो मेरी इज्जत पत रख लो। गुरमुखो जदों जबरदस्ती कैंची लाउण लगे ना जी ते इतिहास दे ग्रंथां विच इह गल लिखी है भाई साहब दे केस ही अगों लोहे दे बण गए जी। गज के आखो वाहिगुरु। ਹਾਂਜੀ ਉਹ ਕੇਸ ਕੱਟੇ ਹੀ ਨਹੀਂ ਗਏ ਜੀ ਉਹਨਾਂ ਕੋਲੋਂ ਜੀ। ਉਹ ਬਥੇਰਾ ਹੁਣ ਲੋਹੇ ਨੂੰ ਥੋੜੀ ਕੈਂਚੀ ਕੱਟ ਸਕਦੀ ਸੀ, ਉਹ ਬਥੇਰਾ ਐਂ ਕਰਨ ਦੀ, ਪਰ ਕਿੱਥੋਂ ਗੱਲ ਬਣੇ ਜੀ। ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਜੀ, ਅਤੇ ਗੁਰਮੁਖੋ ਫਿਰ ਉਹ ਉੱਤੋਂ ਹੁਕਮ ਕਰਤਾ ਜੇ ਕੇਸ ਨਹੀਂ ਨਾ ਕੱਟੇ ਜਾਂਦੇ ਇਹਦੇ ਸਿਰ ਦੀ ਖੋਪੜੀ ਲਾ ਦਿਓ। ਕਹਿਣ ਲੱਗੇ ਖੋਪੜੀ ਲਾ ਦਿਓ। ਹੁਣ ਤਾਂ ਜਿਹੜੇ ਕਟਾ ਲੈਂਦੇ ਜਿਹੜੇ ਜਿਹਨਾਂ ਨਾਮ ਅੱਗੇ ਸਿੰਘ ਸ਼ਬਦ ਲੱਗ ਰਿਹਾ, ਮੈਂ ਉਹਦੀ ਗੱਲ ਕਰਨ ਲਿਆ। ਉਹ ਘੱਟੋ ਘੱਟ ਭਾਈ ਤਾਰੂ ਸਿੰਘ ਜੀ ਦੇ ਜੀਵਨ ਤੋਂ ਸੇਧ ਲੈਣ ਭਲਿਓ, ਉਹ ਮਹਾਂਪੁਰਸ਼ ਐਸੇ ਸਨ ਕੇਸ ਨਹੀਂ ਕਤਲ ਹੋਣ ਦਿੱਤੇ, ਉੱਤੋਂ ਹੁਕਮ ਹੀ ਆ ਗਿਆ ਵੀ ਖੋਪੜੀ ਲਾ ਦਿਓ ਇਹਦੇ ਜੀ। ਹਾਂਜੀ ਭਾਈ ਸਾਹਿਬ ਨੇ ਇੱਕੋ ਹੀ ਨਾਰਾ ਲਾਇਆ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਏ। ਗੱਜ ਕੇ ਆਖੋ ਵਾਹਿਗੁਰੂ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਪਿੰਡਰਾਂ ਵਾਲੇ, ਉਹਨਾਂ ਦੇ ਜੀਵਨ ਦੀ ਘਟਨਾ, ਐਕਸੀਡੈਂਟ ਹੋ ਗਿਆ ਅਤੇ ਡਾਕਟਰਾਂ ਆਖਿਆ ਵੀ ਓਪਰੇਸ਼ਨ ਕਰਨਾ ਪੈਣਾ ਅਤੇ ਮਹਾਂਪੁਰਖਾਂ ਦੇ ਸਿਰ ਦੇ ਕੇਸ ਕੱਟਣੇ ਪੈਣੇ ਜੀ, ਕੇਸ ਕੱਟਣੇ ਪੈਣੇ। ਅਤੇ ਉਹਨਾਂ ਨੇ ਬੈੱਡ ਦੇ ਪਿਆਂ ਨੇ ਇਹ ਇਸ਼ਾਰਾ ਕੀਤਾ ਸੀਗਾ, ਗਲੇ ਵੱਲ ਇਸ਼ਾਰਾ ਕਰਕੇ, ਬੋਲਿਆ ਨਹੀਂ ਸੀ ਚੰਗੀ ਤਰ੍ਹਾਂ ਜਾਂਦਾ ਜੀ, ਗਲੇ ਵੱਲ ਇਸ਼ਾਰਾ ਕਰਕੇ ਕਿਹਾ ਸੀ ਕੱਟ ਦਿਓ, ਪਰ ਕੇਸਾਂ ਵੱਲ ਇਸ਼ਾਰਾ ਕਰਕੇ ਨਾ ਕਰ ਦਿੱਤੀ ਸੀ ਵੀ ਕੇਸ ਨਾ ਕੱਟੇ ਹੋ। ਕੱਟ ਕੇ ਆਖੋ ਵਾਹਿਗੁਰੂ। ਹਾਂਜੀ ਛੋਟੀ ਜਿਹੀ ਉਮਰ ਵਿੱਚ ਸੰਤ ਅਕਾਲ ਚਲਾਣਾ ਕਰਕੇ ਜੀ, ਹਾਂਜੀ ਛੋਟੀ ਜਿਹੀ ਉਮਰ ਵਿੱਚ ਸੰਤ ਕਰਤਾਰ ਸਿੰਘ ਜੀ ਦੀ ਕੋਈ ਬਹੁਤੀ ਉਮਰ ਨਹੀਂ ਸੀ ਹੈਗੀ ਜੀ, ਥੋੜ੍ਹੀ ਉਮਰ ਸੀਗੀ ਜੀ ਅੱਜੇ, ਪਰ ਉਹਨਾਂ ਕੇਸ ਨਹੀਂ ਕਤਲ ਕਰਾਏ ਜੀ ਆਪਣੇ, ਇੱਦਾਂ ਹੀ ਓਪਰੇਸ਼ਨ ਕਰਨਾ ਅਤੇ ਕਰ ਲਓ। ਅਤੇ ਉਦੋਂ ਘਰ ਘਰ ਵਿੱਚ ਬੱਸ ਬੱਸ ਵਿੱਚ ਹਰ ਥਾਂ 'ਤੇ ਇੱਕੋ ਹੀ ਗੱਲ ਗੂੰਜੀ ਸੀ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਮੇਰਾ ਸਿੱਖੀ ਸਿਦਕ ਨਾ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਮੇਰਾ ਸਿੱਖੀ ਸਿਦਕ ਨਾ, ਸਿੱਖੀ ਦਾ ਸਿਦਕ ਨਾ ਹਾਰਜੇ ਜੀ। ਭਾਈ ਤਾਰੂ ਸਿੰਘ ਜੀ ਨੇ ਆਖਿਆ ਲਾਉਣੀ ਖੋਪੜੀ, ਖੋਪੜ ਲਾ ਦਿਓ ਪਰ ਕੇਸ ਨਹੀਂ ਲੱਥਣ ਦੇਣੇ ਜੀ। ਗੁਰੂ ਸਾਹਿਬ ਨੇ ਆਪ ਪੈਜ ਰੱਖੀ ਜੀ, ਉਹ ਤੇ ਕੇਸ ਬਥੇਰੇ ਕੱਟਣ ਜੀ, ਪਰ ਗੁਰੂ ਜੀ ਦੀ ਕਿਰਪਾ ਨਾਲ ਕੱਟੇ ਨਾ ਜਾਣ ਜੀ। ਹਾਂਜੀ ਇਹਦਾ ਮਤਲਬ ਖੁਦ ਸਮਝ ਲਓ, ਇਹ ਜਿਹੜਾ ਸਿਰ ਤੇ ਜੂੜਾ ਬਖਸ਼ਿਆ ਨਾ ਗੁਰੂ ਜੀ ਨੇ, ਇਹ ਬੜੀ ਵੱਡੀ ਦਾਤ 'ਚ, ਬੜੀ ਵੱਡੀ ਦਾਤ 'ਚ ਜੀ। ਫਿਰ ਕੀ ਸੀ, ਗੁਰਮੁਖੋ ਲਾ ਦਿੱਤੇ ਗਏ, ਖੋਪੜ ਲਾ ਦਿੱਤਾ ਗਿਆ ਜੀ। ਹਾਂਜੀ ਇੱਥੋਂ ਲੈ ਕੇ ਸਾਰਾ ਉੱਪਰਲਾ ਪਾਸਾ ਹੀ ਲਾ ਦਿੱਤਾ ਗਿਆ ਜੀ, ਤੁਸੀਂ ਫੋਟੋਆਂ ਵਿੱਚ ਵੇਖਿਆ ਜੀ। ਭਾਈ ਸਾਹਿਬ ਬਾਣੀ ਪੜ੍ਹਦੇ ਰਹੇ ਜੀ। ਉਧਰੋਂ ਦੁਸ਼ਟ ਸੀ ਜਿਹੜਾ ਜੀ ਵਜੀਦ ਖਾਂ ਜੀ, ਹਾਂਜੀ ਇਹਦੇ ਬਾਰੇ ਦੱਸਦੇ ਵੀ ਇਹਨੂੰ ਫਿਰ ਸਿੱਖਾਂ ਆਖਿਆ ਸੀਗਾ ਵੀ ਵੇਖ ਲਾ, ਉਹ ਕਹਿੰਦਾ ਸੀ ਮਾਰ ਕੇ ਮਰਾਂਗਾ। ਅੱਜ ਕੇ ਆਖੋ ਵਾਹਿਗੁਰੂ। ਪਰ ਗੁਰਮੁਖੋ ਬਚਨ ਹੋਇਆ ਸੀਗਾ, ਇਸੇ ਗੁਰਸਿੱਖ ਦੀਆਂ ਜੁੱਤੀਆਂ ਤੇਰੇ ਸਿਰ ਵਿੱਚ ਵੱਜਣਗੀਆਂ ਜੀ, ਮੌਤ ਨਹੀਂ ਸੀ ਹੁੰਦੀ ਦੁਸ਼ਟ ਦੀ ਜੀ। ਹਾਂਜੀ ਬੰਨ ਪੈ ਗਿਆ ਪੇਟ ਵਿੱਚ ਜੀ, ਅਤੇ ਉੱਧਰ ਭਾਈ ਸਾਹਿਬ 21 ਦਿਨ ਲਗਾਤਾਰ ਰਹੇ ਜੀ ਉਵੇਂ, ਖੋਪੜ ਲੱਥਣ ਤੋਂ ਬਾਅਦ ਵੀ 21 ਦਿਨ ਜੀਵਿਤ ਰਹੇ ਭਾਈ ਸਾਹਿਬ ਜੀ। ਇਹ ਅੱਜ ਤੋਂ 21 ਦਿਨ ਪਹਿਲਾਂ ਦੀ ਆਪਾਂ ਘਟਨਾ ਲਾ ਲਈਏ ਖੋਪੜ ਲਾਉਣ ਵਾਲੀ ਜੀ। ਹਾਂਜੀ 21 ਦਿਨ ਉਵੇਂ ਹੀ ਰਹੇ, ਹਰ ਵਕਤ ਗੁਰਬਾਣੀ ਦਾ ਪਾਠ ਕਰਦੇ ਰਹੇ ਹਰ ਵਕਤ, ਅਤੇ ਉੱਧਰ ਦੁਸ਼ਟ ਬੜਾ ਤੰਗ ਸੀਗਾ ਜੀ। ਹਾਂਜੀ ਫਿਰ ਭਾਈ ਸਾਹਿਬ ਦੇ ਚਰਨਾਂ ਦਾ ਜੋੜਾ ਫੜਿਆ ਅਤੇ ਜਾ ਕੇ ਉਹਦੇ ਸਿਰ ਵਿੱਚ ਮਾਰਦੇ ਸੀ ਅਤੇ ਉਹਦਾ ਪੇਟ ਹੌਲਾ ਹੁੰਦਾ ਸੀਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਆਪ ਕਹਿੰਦਾ ਸੀ ਜ਼ੋਰ ਦੀ ਮਾਰੋ, ਜ਼ਿਆਦਾ ਮਾਰੋ, ਸਿੱਖ ਦੀਆਂ ਵੈਸੇ ਜੁੱਤੀ ਸ਼ਬਦ ਨਹੀਂ ਚਲੋ ਜੋੜਾ, ਪਰ ਉਸ ਦੁਸ਼ਟ ਵਾਸਤੇ ਉਹ ਹੀ ਸ਼ਬਦ ਠੀਕ ਹੈ ਜੀ। ਹਾਂਜੀ ਗੁਰੂ ਕੇ ਸਿੱਖ ਦੇ ਜੋੜੇ ਨੇ ਉਹਦਾ ਭਲਾ ਕੀਤਾ ਜੀ। ਫਿਰ ਗੱਜ ਕੇ ਆਖੋ ਵਾਹਿਗੁਰੂ। ਉਹਦਾ ਰੋਗ ਕੱਟਿਆ ਜੀ। ਗੁਰਮੁਖੋ ਹੋਵੇ ਬਾਣੀ ਪੜ੍ਹਨ ਵਾਲਾ ਸਿੱਖ, ਹੋਵੇ ਗੁਰੂ ਜੀ ਦੀ ਕਿਰਪਾ ਵਾਲਾ ਸਿੱਖ, ਹੋਵੇ ਸਿਦਕੀ ਸਿੱਖ, ਹੋਵੇ ਮਹਾਰਾਜ ਜੀ ਦੀ ਬਖਸ਼ਿਸ਼ ਵਾਲਾ, ਉਹਦਾ ਤੇ ਜੋੜਾ ਹੀ ਦੂਜਿਆਂ ਦੇ ਦੁੱਖ ਕੱਟ ਦਿੰਦਾ ਜੀ। ਗੁਰੂ ਸਾਹਿਬ ਕਿੱਡੇ ਵੱਡੇ ਹੋਣਗੇ। ਗੱਜ ਕੇ ਆਖੋ ਵਾਹਿਗੁਰੂ। ਪਰ ਇਹ ਵੀ ਇੱਕ ਕਲਾ ਹੀ ਸੀਗੀ ਜੀ, ਭਾਈ ਸਾਹਿਬ ਦੇ ਜੋੜੇ ਉਹਦੇ ਸਿਰ 'ਚ ਵੱਜਣੇ ਤਾਂ ਪੇਟ ਉਹਦਾ ਹੌਲਾ ਹੁੰਦਾ ਰਿਹਾ ਜੀ। ਹਾਂਜੀ ਅਤੇ ਗੁਰਮੁਖੋ ਭਾਈ ਸਾਹਿਬ ਤੋਂ ਪਹਿਲਾਂ ਦੱਸਦੇ ਉਹਨੇ ਸਰੀਰ ਛੱਡਤਾ ਸੀਗਾ ਜੀ, ਫਿਰ ਭਾਈ ਸਾਹਿਬ ਰਹੇ ਜੀ। ਹਾਂਜੀ ਅਤੇ ਸੰਗਤ ਜੀ ਇਹੋ ਜਿਹੇ ਮਹਾਨ ਸਿੱਖ ਭਾਈ ਤਾਰੂ ਸਿੰਘ ਜੀ, ਉਹਨਾਂ ਦਾ ਅੱਜ ਸਰੀਰ ਛੱਡਣ ਵਾਲਾ ਦਿਨ ਹੈ, ਸ਼ਹੀਦ ਹੀ ਨੇ ਜੀ। ਆਖੋ ਸਾਰੇ ਧੰਨ ਭਾਈ ਤਾਰੂ ਸਿੰਘ ਜੀ ਸ਼ਹੀਦ, ਧੰਨ ਭਾਈ ਤਾਰੂ ਸਿੰਘ ਜੀ ਸ਼ਹੀਦ। ਹਾਂਜੀ, ਸਾਡਾ ਤੇ ਵਿਰਸਾ ਹੀ ਬੜਾ ਮਹਾਨ, ਕਿਤੇ ਭਾਈ ਮਨੀ ਸਿੰਘ ਜੀ, ਕਿਤੇ ਭਾਈ ਤਾਰੂ ਸਿੰਘ ਜੀ, ਕਿਤੇ ਬਾਬਾ ਦੀਪ ਸਿੰਘ ਜੀ ਵਰਗੇ ਸੂਰਮੇ ਮਹਾਂਪੁਰਖ, ਸਾਡਾ ਤੇ ਵਿਰਸਾ ਹੀ ਬੜਾ ਮਹਾਨ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਅੱਜ ਉਹਨਾਂ ਦਾ ਸ਼ਹੀਦੀ ਵਾਲਾ ਦੇਣ ਹੈ ਜੀ। ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਵੀ ਸਿੱਖੀ ਦੀ ਦਾਤ ਬਖਸ਼ਿਸ਼ ਕਰਨ ਜੀ। ਹਾਂਜੀ, ਬੜੀ ਵਾਰੀ ਡਾਕਟਰਾਂ ਦੇ ਕਹਿਣ ਉੱਤੇ ਆਪਾਂ ਰੋਮਾਂ ਦਾ ਕਤਲ ਕਰਾ ਦਿੰਦੇ ਵੀ ਡਾਕਟਰ ਨੇ ਆਖਿਆ ਜੀ। ਹਾਂਜੀ, ਪਰ ਵੇਖ ਲਓ, ਉਹਨਾਂ ਨੇ ਸੰਤ ਕਰਤਾਰ ਸਿੰਘ ਜੀ ਨੇ ਸਿੱਧਾ ਹੀ ਆਖਿਆ ਵੀ ਗਲਾ ਵੱਢ ਦਿਓ ਕੋਈ ਗੱਲ ਨਹੀਂ, ਪਰ ਕੇਸ ਨਹੀਂ ਕਤਲ ਕਰਨੇ ਮੇਰੇ। ਕਰੋ ਅਰਦਾਸ ਗੁਰੂ ਜੀ ਦੇ ਚਰਨਾਂ ਵਿੱਚ, ਫਿਰ ਖਿਮਾ ਮੰਗੀਏ, ਦੋਵੇਂ ਹੱਥ ਜੋੜੋ ਤੇ ਗੱਜ ਕੇ ਆਖੋ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਏ, ਸਿੱਖੀ ਸਿਦਕ ਨਾ ਜਾਏ, ਸਿੱਖੀ ਸਿਦਕ ਨਾ ਜਾਏ, ਸਿੱਖੀ ਸਿਦਕ ਨਾ ਜਾਏ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ, ਸਿਰ ਜਾਵੇ ਤਾਂ ਜਾਵੇ ਮੇਰਾ ਇਹ ਅਰਦਾਸ ਦੇ ਬੋਲ ਨੇ, ਅਰਦਾਸ ਦੇ। ਹੇ ਸੱਚੇ ਪਾਤਸ਼ਾਹ, ਅੰਦਰੋਂ ਸਿੱਖੀ ਦਾ ਸਿਦਕ ਨਾ ਚੱਲੇ ਜੀ। ਜਿਹਨੇ ਸਿਦਕ ਨਿਭਾ ਲਿਆ ਉਹਨੇ ਸਿੱਖੀ ਨਿਭਾਲੀ ਜੀ। ਹਾਂਜੀ, ਫਿਰ ਇੱਕ ਵਾਰ ਕਰੋ ਅਰਦਾਸ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ, ਸਿੱਖੀ ਸਿਦਕ ਨਾ ਜਾਏ, ਸਿੱਖੀ
ਨਾ ਜਾਏ,
ਸਿੱਖੀ ਸਿਦਕ ਨਾ ਜਾਵੇ, ਸਿੱਖੀ ਸਿਦਕ ਨਾ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ। ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ, ਆਪਣੇ ਸ਼ਹੀਦ ਸਿੰਘਾਂ ਦਾ ਜੀਵਨ ਪੜਿਆ ਕਰੀਏ ਤੇ ਸਾਨੂੰ ਸਿੱਖਿਆ ਮਿਲੇ। ਉਧਰ ਹੁਣ ਭੈਣ ਦੇਖਾਂ ਵਿਚਾਰਾ ਫਸਿਆ ਪਿਆ ਜੀ ਵਸਤੂਆਂ ਚ, ਜਵਾਈ ਕਹਿੰਦਾ ਲੈਣੀਆਂ ਹੀ ਲੈਣੀਆਂ ਜੀ, ਤੇ ਸੌਦਾ ਕਹਿੰਦਾ ਦੇਣੀਆਂ ਕੋਈ ਨੀ। ਇਹ ਅਗਲਾ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ, ਜਿਵੇਂ ਸਤਿਗੁਰੂ ਜੀ ਆਪ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਣ ਦੀ ਖਿਮਾ। ਬੜੇ ਪ੍ਰੇਮ ਨਾਲ ਪੰਜ ਵਾਰ ਵਾਹਿਗੁਰੂ ਬੋਲੋ ਜੀ, ਸਾਰੀ ਸੰਗਤ ਪ੍ਰੇਮ ਸਹਿਤ ਆਖੋ ਜੀ, ਵਾਹਿਗੁਰੂ
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 ਵਾਹਿਗੁਰੂ।
ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ, ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।